हमारे नमख नमख तुम ही व्रत पालो, हम बारक तुम रे तारे, जे बाएक कवन गुन कही है, बेशमार बेअंत स्वामी तेरा अंत न कहीं लही है, ओ डबराद हमारे खंडो अनको ही समझाओ, हम लगे हमें अल्प मत छोरी, तुम अपन भर दरखाओ, तुमरी शरण तुम्हारी आशा, तुम ही सजन सहेले, रखो रखन हार दयाला, नानक करके गोले। रखो रखन हार दयाला, नानक करके गोले। रखो रखन हार दयाला, नानक करके गोले।
ਬੈਠੋ ਭਾਈ, ਪਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ, ਕਾਹਦੇ ਵਾਸਤੇ ਇਕੱਤਰ ਹੋਇਆ? ਗੁਰੂ ਦੀ ਹਜ਼ੂਰੀ ਜਿਹੜੀ ਰੂਹ ਹੈ ਨਾ, ਜਿਹੜੀ ਪਰਮੇਸ਼ਰ ਤੋਂ ਵਿਛੜ ਗਈ, ਹਰ ਇੱਕ ਇਨਸਾਨ ਨੂੰ ਗਲਤੀ ਦੀ ਸਜ਼ਾ ਮਿਲਦੀ ਹੁੰਦੀ ਹੈ। ਆਪੋ ਆਪਣੇ ਮਤਾਂ ਅਨੁਸਾਰ ਅਸੂਲ ਹੈ, ਰੱਬੀ ਵੀ ਇੱਕ ਅਸੂਲ ਹੈ, ਉਸ ਦਾ ਖਜ਼ਾਨਾ ਭੁਗਤਣਾ ਪੈਂਦਾ। ਗਲਤੀ ਜਿਹਨੂੰ ਕਹਿੰਦੇ ਨੇ, ਫਲ ਮਿਲਦਾ ਉਹਦਾ। ਹੈ ਕਿਹੜੀ ਰੂਹ ਹੈ? ਹੈ ਤਾਂ ਰੱਬ ਦੀ ਅੰਸ਼ ਹੈ, ਹੈ ਤਾਂ ਇਹ ਪਰਮੇਸ਼ਰ ਦਾ ਪੁੱਤਰ ਹੈ ਜਿਹੜਾ ਜੀਵ ਹੈ। ਸਾਨੂੰ ਗਲਤੀ ਕਰਕੇ ਵਿਛੜਿਆ ਹੋਇਆ ਹੈ, ਇਹ ਤਰਜੁਨੀਆਂ ਦੇ ਵਿੱਚ ਭੜਕਦਾ ਫਿਰਦਾ। ਮਨੁੱਖਾਂ ਦੇ ਪ੍ਰਾਪਤ ਹੋਈ ਆ ਹੁਣ ਇਹ ਰੂਹ ਨੂੰ, ਗੁਰੂ ਹੁੰਦਾ ਮਿਹਰਬਾਨ, ਜਿਹੜਾ ਬਾਲਦਾਨ ਹੈ ਉਹ ਆਪਣੇ ਪੁੱਤਰਾਂ ਤੇ ਮਿਹਰਬਾਨ ਹੈ, ਦੁਨੀਆਂ ਦੇ ਪੁੱਤਰਾਂ ਤੇ ਮਿਹਰਬਾਨ ਨਹੀਂ ਹੈ। ਜਿਹੜਾ ਪਰਮੇਸ਼ਰ ਹੈ, ਵਾਹਿਗੁਰੂ ਹੈ, ਉਹ ਹਰ ਇੱਕ ਤੇ ਮਿਹਰਬਾਨ ਹੈ। ਗੁਰਮੁਖੋ, ਜਿਵੇਂ ਸਮਾਨ ਦਾ ਫਰਕ ਹੈ, ਪਿਤਾ ਜੀ ਆਪਾਂ ਵਿਚਾਰ ਕਰੀਏ, ਤਾਂ ਵਿਚਾਰਸ਼ੀਲ ਮਹਾਂਪੁਰਸ਼ਾਂ ਦੀ ਸੰਗਤ ਕਰੀਏ, ਤਦ ਜਾ ਕੇ ਗੱਲਾਂ ਅਨੁਭਵ ਹੁੰਦੀਆਂ ਨੇ, ਵਰਨਾ ਨਹੀਂ। ਜਦ ਵਿਚਾਰ ਰੂਪੀ ਅੰਦਰ ਸੂਰਜ ਜਿਹੜੇਗਾ, ਤਦੇ ਗੱਲਾਂ ਇਹ ਭਾਸਣਗੀਆਂ ਨੇ। ਜੇ ਦੁਨਿਆਵੀ ਸੂਰਜ ਨਾ ਚੜੇ, ਪੈਰਾਂ ਚ ਪਈ ਚੀਜ਼ ਨੀ ਜੀਦੀ ਹੈ, ਉਦੋਂ ਕਥਨ ਕਿਵੇਂ ਕਰੇਗਾ ਵੀ ਇਹ ਮੇਰੇ ਪੈਰਾਂ ਚ ਆਹ ਚੀਜ਼ ਪਈ ਹੈ ਜਾਂ ਦੀਦੀ ਹੋਈ ਹੈ। ਗੁਰੂ ਹੈ ਸਰਵਗ, ਲਿਖਿਆ ਨਾ ਬਾਣੀ ਦੇ ਵਿੱਚ ਮਿਹਰਬਾਨ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਹੋਰ ਕਿਸੇ ਬਿਆਦਰੀ ਨੂੰ ਕਿਹਾ ਵੀ ਮਿਹਰਬਾਨ, ਕਿਸੇ ਰਾਜੇ ਰਾਣੀ ਨੂੰ ਕਿਹਾ ਵੀ ਇਹ ਮਿਹਰਬਾਨ ਨਹੀਂ। ਇੱਕੋ ਇੱਕ ਗੁਰੂ ਮਿਹਰਬਾਨ ਆ, ਗੁਰੂ ਸਾਰਿਆਂ ਮੱਤਾਂ ਚ ਹੀ ਹੁੰਦੇ ਨੇ। ਮਿਹਰ ਜੇ ਹੈ, ਦਿਆਲਪਣਾ ਹੈ, ਸਰਵਗਤਾ ਹੈ, ਤਰਕਾਲਤਾ ਹੈ, ਤਾਂ ਫਿਰ ਉਹ ਗੁਰੂ ਵਿੱਚ ਹੀ ਆ। ਗੁਰੂ ਇਹ ਵਿਛੜ ਗਿਆ ਹੁਣ ਆਪਣੇ ਮਾਲਕ ਨਾਲ, ਆਪਣੇ ਪੁੱਤਰ ਨੂੰ ਕੋਈ ਦੂਰ ਕਰਨਾ ਚਾਹੁੰਦਾ ਨਹੀਂ ਹੁੰਦਾ, ਉਹ ਆਪਣੀ ਗਲਤੀ ਨਾਲ ਉਹ ਪਿਤਾ ਨੂੰ ਛੱਡਦਾ। ਫਿਰ ਵੀ ਪਿਤਾ ਦਾ ਮੋਹ ਰਹਿੰਦਾ ਉਹਦੇ ਵਿੱਚ। ਇਵੇਂ ਜਿਹੜੀ ਇਹ ਰੂਹ ਹੈ ਨਾ, ਇਹ ਨਿਰਾਕਾਰ ਵਾਹਿਗੁਰੂ ਚੋਂ ਵਿਛੜੀ ਆ, ਉਸ ਦਾ ਇਹ ਪੁੱਤਰ ਨਿਰਾਕਾਰ ਵਾਹਿਗੁਰੂ, ਫੇਰ ਵੀ ਇਹਦੇ ਨਾਲ ਮੋਹ ਰੱਖਦਾ। ਆ ਮੋਹ ਕਰਕੇ ਹੀ ਮਨੁੱਖਾ ਸਰੀਰ ਰਚਿਆ ਨਾ ਪਰਮੇਸ਼ਰ ਨੇ। ਜੇ ਮਨੁੱਖਾ ਸਰੀਰ ਨਾ ਹੁੰਦਾ ਤਾਂ ਤਾਂ ਫਿਰ ਇਹ ਰੂਹ ਨੂੰ ਕਿਤੇ ਗਿਆਨ ਹੀ ਨਹੀਂ ਸੀ ਹੁਣ, ਨਾ ਇਹ ਆਪਣੇ ਕੇਂਦਰ ਵਾਹਿਗੁਰੂ ਨੂੰ ਮਿਲ ਸਕਦੀ ਸੀ। ਪਿਤਾ ਪਰਮੇਸ਼ਰ ਨੇ ਇਹਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਜੀਵ ਨੂੰ, ਆ ਜਿਹੜਾ ਸਰੀਰ ਹੈ। ਇਹ ਕੋਈ ਮਾਇਆ ਕਰਕੇ, ਗਿਆਨਤਾ ਕਰਕੇ ਇਹ ਇਸਨੇ ਮਾਇਆ ਨੂੰ ਇਹ ਸਭ ਕੁਛ ਮੰਨ ਲਿਆ। ਜਿਹੜੀ ਚੀਜ਼ ਮੰਨਣੀ ਸੀ ਜਾਂ ਪਛਾਣਨੀ ਸੀ ਉਸ ਨੂੰ ਭੁੱਲ ਗਿਆ ਇਹ, ਤਾਂ ਹੀ ਤਾਂ ਇਹ ਵਿਚਾਰਾ ਹੁਣ ਭੜਕਦਾ ਫਿਰਦਾ ਤਰਜੁਨੀਆਂ ਦੇ ਵਿੱਚ। ਆਓ ਗੁਰੂ ਸਾਹਿਬ ਜੀ ਫੇਰ ਵੀ ਮਿਹਰਬਾਨ ਨੇ, ਦਿਆ ਕਰਦੇ ਨੇ। 1.84 ਕਰੋੜ ਜੂਨ ਦੇ ਵਿੱਚ ਇਹ ਰੂਹ ਫਿਰਦੀ ਆਈ ਹੈ, ਜਿਹੜੀ ਆਪ ਵੀ ਆਪਣੇ ਸਾਹਮਣੇ ਜੀ ਜ਼ਿਆਦੇ ਕੌਮ ਬੋਲਦੇ ਨੇ। ਜਿਹੜੇ ਸਰੀਰ ਹੋਰ ਆ, ਜਿਹੜੀ ਅੰਦਰ ਰੂਹ ਹੋਰ ਆ, ਜੀ ਤੋਂ ਵਿਛੜੀ ਆ ਉਹ ਹੋਰ ਹੈ, ਸਾਰੇ ਅੰਦਰ ਹੀ। ਬਾਹਰ ਤਾਂ ਸਰਗੁਣ ਸਤਿਗੁਰੂ ਤਦ ਸਰੀਰ ਧਾਰਦਾ ਹੁੰਦਾ ਜਦ ਕਿਸੇ ਨੂੰ ਕੋਈ ਗੱਲ ਜਣਾਉਣੀ ਹੋਵੇ, ਜਾਂ ਉਸਦੀ ਲਾਈ ਹੋਈ ਫਲਵਾੜੀ ਨੂੰ ਕੋਈ ਤੰਗ ਕਰੇ ਨਾ, ਤੇ ਫਿਰ ਉਹ ਸਰਗੁਣ ਸਤਿਗੁਰੂ ਹੋ ਕੇ ਨਾ ਉਸ ਨੂੰ ਸਾਫ਼ ਕਰਦਾ। ਫਿਰ ਸਾਫ਼ ਹਰ ਇਸ ਤਰ੍ਹਾਂ ਦੇ ਨਾਲ ਮਨੁੱਖਾਂ ਦੇ ਚ ਆਈ ਹੋਈ ਆ। ਹੁਣ ਇਹ ਰੂਹ ਹੈ ਜਿਹੜੀ, ਰੂਹ ਇੱਕੋ ਹੀ ਆ ਸਾਰਿਆਂ ਦੀ। ਜਿਹੜੀ ਚੇਤਨ ਕਲਾ ਨਾ, ਇਹ ਦੋ ਨਹੀਂ ਹਨ। ਕੋਈ ਫਲਾਨੀ ਬਿਰਾਦਰੀ ਚ ਫਲਾਨੀ ਰੂਹ ਹੈ, ਸਰੀਰ ਨੂੰ ਆਪਾਂ ਜ਼ਰੂਰ ਕਹਿ ਦਿੰਦੇ ਹਾਂ ਗਰੀਬ ਹੈ, ਫਲਾਨਾ ਧਿਮਕਾ, ਇਹ ਤਾਂ ਸਰੀਰ ਦੇ ਨਾਮ ਨੇ। ਪਰ ਜਿਹੜੀ ਰੂਹ ਹੈ ਉਹਦਾ ਤਾਂ ਇੱਕੋ ਹੀ ਨਾਮ ਹੈ, ਉਹਦੇ ਤਾਂ ਦੋ ਨਾਮ ਹੈ ਨੀ। ਆਪੋ ਆਪਣੇ ਮਤਾਂ ਅਨੁਸਾਰ ਉਹਦੇ ਨਾਂ ਰੱਖੇ ਹੋਏ ਨੇ। ਕੋਈ ਜੀਵ ਆਤਮਾ ਕਹਿੰਦਾ, ਕੋਈ ਰੂਹ ਕਹਿੰਦਾ, ਕੋਈ ਸੋਲ ਕਹਿੰਦਾ, ਇਸ ਤਰ੍ਹਾਂ ਦੇ ਜਿੰਨੇ ਵੀ ਲਹਿਲਾ ਲਹਿਰਾ ਮੁਕਤ ਨੇ ਮੁਲਖਾਂ ਦੇ ਵਿੱਚ। ਈਸਾ ਮਸੀਹ ਕਹਿੰਦੇ ਨੇ, ਉੱਧਰ ਅਫਰੀਕਾ ਚ ਮੁੰਗੂ ਕਹਿੰਦੇ ਨੇ, ਤੇ ਆਪੋ ਆਪਣੇ ਇਲਾਕਿਆਂ ਦੇ ਉਹ ਰੱਬ ਹੈ ਜਿਹੜਾ, ਉਹਦਾ ਨਾਂ ਕੋਈ ਹੈ ਨੀ। ਦੇਖੋ ਪਰਮੇਸ਼ਰ ਦੀ ਕਿ ਖੇਡ ਜੀ ਰਚੀ ਹੋਈ ਆ। ਇਹ ਸੀ ਅਗਿਆਨੀ ਹੈ, ਇਨਸਾਨ ਨੀ ਇਸ ਨੂੰ ਜਾਣ ਸਕਦਾ ਵਾ। ਉਹਦੇ ਅੰਦਰ ਤਾਂ ਦੁਆਇਤ ਹੁੰਦੀ ਹੈ, ਜਿੱਥੇ ਦੋ ਚੀਜ਼ਾਂ ਨੇ ਉੱਥੇ ਨੀ। ਜਿੱਥੇ ਏਕਤਾ ਆਵੇਗੀ ਨਾ, ਉੱਥੇ ਮੇਰੇ ਮਾੜੇ ਮਾੜੇ ਝਲਕਾਰੇ ਪੈਣੇ ਸ਼ੁਰੂ ਹੋਣਗੇ। ਪੂਰੀ ਵਿਵਸਥਾ ਤਾਂ ਜ਼ਿਆਦਾ ਆਊਗੀ ਜ਼ਿਆਦਾ ਆਤਮਾ ਦੇ ਵਿੱਚ ਮਿਲ ਜਾਏਗੀ ਰੂਹ। ਦਾ ਦੇਸ਼ ਦਾ ਜਿਹੜਾ ਸਫ਼ਰ ਆ, ਜੂਨੀਆਂ ਜਾਨੀਆਂ ਸਭ ਸਾਰੀਆਂ ਪਿੱਛੇ ਰਹਿ ਜਾਣਗੀਆਂ। ਜਿਵੇਂ ਦਰਿਆ ਜਾਂ ਸਮੁੰਦਰ ਆ, ਪਾਣੀ ਦਾ ਭਰਿਆ ਵਗਦਾ, ਹਵਾ ਦੇ ਵੇਗ ਨਾਲ ਪਾਣੀ ਉੱਛਲ ਗਿਆ, ਜਾਂ ਉਹੀ ਸਮੁੰਦਰ ਹਿਲਦਾ ਰਹਿੰਦਾ, ਛੱਲਾਂ ਮਾਰਦਾ ਰਹਿੰਦਾ। ਜਿਹੜੇ ਸਮੁੰਦਰ ਦੇ ਉੱਤੇ ਜਾਂ ਫਿਰਨ ਤੁਰਨ ਵਾਲੇ ਨੇ ਬਾਹਰ ਅੰਦਰ, ਉਹਨਾਂ ਨੂੰ ਪਤਾ ਵੀ ਸਮੁੰਦਰ ਕਿਵੇਂ ਛੱਲਾਂ ਮਾਰਦਾ, ਕਦੇ ਪਿੱਛੇ ਨੂੰ ਹਟ ਜਾਂਦਾ, ਕਦੇ ਅੱਗੇ ਨੂੰ ਚਲਿਆ ਜਾਂਦਾ, ਕਦੇ ਉੱਤੇ ਨੂੰ ਵਧਣਾ ਸ਼ੁਰੂ ਹੋ ਜਾਂਦਾ। ਹੱਦ ਉਹਦੀ ਇੱਕੋ ਹੀ ਹੈ, ਉਹਦੀਆਂ ਦੋ ਹੱਦਾਂ ਨਹੀਂ ਹਨ, ਇੱਕੋ ਹੀ ਹੱਦ ਹੈ ਬਸ। ਉਹ ਪਾਣੀ ਹੈ ਜਿਹੜਾ ਬਾਹਰ ਚਲਿਆ ਜਾਂਦਾ, ਉਹਦੇ ਵਿੱਚ ਫਿਰ ਆਪਣੇ ਦੂਸ਼ਣ ਪੈਦਾ ਹੋ ਜਾਂਦੇ ਨੇ। ਉਹ ਵਿਛੜ ਗਿਆ ਆਪਣੇ ਕੇਂਦਰ ਤੋਂ, ਉਹਦੇ ਚ ਦੂਸ਼ਣ ਪੈਦਾ ਹੋ ਗਏ, ਡੰਗਰ ਫਿਰਨ ਲੱਗ ਗਏ, ਕੀੜੇ ਕਰਕਟ ਪੈ ਗਏ, ਉਹਦੇ ਵਿੱਚ ਬਹੁਤ ਕੁਛ ਹੋ ਗਿਆ। ਉਸੇ ਪਾਣੀ ਨੂੰ ਚੱਕ ਕੇ ਜਿਹੜਾ ਵਿਛੜਿਆ ਹੋਇਆ ਪਾਣੀ ਆ, ਉਹ ਆਪਣੇ ਆਪ ਆਪਣੇ ਕੇਂਦਰ ਦੇ ਵਿੱਚ ਨਹੀਂ ਮਿਲ ਸਕੇਗਾ। ਇਵੇਂ ਜਿਹੜੀ ਆਪਣੇ ਅੰਦਰ ਰੂਹ ਹੈ ਨਾ, ਇਹ ਪਰਮੇਸ਼ਰ ਤੋਂ ਵਿਛੜੀ ਹੋਈ ਹੈ, ਇਹ ਆਪਣੇ ਆਪ ਨਹੀਂ ਕਦੇ ਮਿਲ ਸਕਦੀ ਆਤਮਾ ਦੇ ਵਿੱਚ। ਨਹੀਂ ਕੋਈ ਦੂਆ ਮਿਲਾਵੇਗਾ ਉਸ ਨੂੰ ਦੂਆ। ਗੁਰੂ ਸਾਹਿਬ ਨੇ ਦੱਸਿਆ ਨਾ, ਦੂਸਰ ਹੋਏ ਤਾਂ ਸੋਚੀ ਪਾਏ। ਹੋਰ ਇਸ ਤਰ੍ਹਾਂ ਦੇ ਨਾਲ ਜਿਵੇਂ ਪਾਣੀ ਸਮੁੰਦਰ ਦਾ ਬੱਦਲ ਚੱਕ ਕੇ ਪਹਾੜਾਂ ਤੇ ਛਿੜਦੇ ਨੇ ਲਿਜਾ ਕੇ, ਉਹ ਫਿਰ ਨਾਲਿਆਂ ਦੀ ਸ਼ਕਲ ਚ ਬਣਦਾ ਦਰਿਆ ਬਣ ਜਾਂਦਾ, ਜਾਂ ਖਾਡੀਆਂ ਬਣ ਜਾਂਦੀਆਂ ਨੇ ਇਹ ਪਾਣੀ ਦੀਆਂ। ਜਿੰਨਾ ਚਿਰ ਉਹ ਸਮੁੰਦਰ ਤੋਂ ਬਾਹਰ ਹੈ, ਇੱਕ ਤਾਂ ਉਹਦੇ ਵਿੱਚ ਟਕਾ ਨਹੀਂ ਹੈ, ਸ਼ਾਂਤੀ ਨਹੀਂ ਹੈ ਉਸ ਦੇ ਵਿੱਚ। ਕਦੇ ਉਧਰਲੇ ਕੰਢੇ ਨਾਲ ਜਾ ਲੱਗਿਆ, ਕਦੇ ਉਧਰਲੇ ਕੰਢੇ ਨਾਲ ਜਾ ਲੱਗਿਆ, ਤੇ ਉਸਦਾ ਨਾਲੇ ਨਾਮ ਔਰ ਰੂਪ ਪੈ ਗਿਆ। ਇੱਕ ਨਾਮ ਹੁੰਦਾ, ਇੱਕ ਰੂਪ ਹੁੰਦਾ। ਉਹ ਜਦ ਸਮੁੰਦਰ ਦੇ ਵਿੱਚ ਮਿਲਦੀ ਹੈ ਨਾ ਨਦੀ ਜਾ ਕੇ, ਤਾਂ ਫਿਰ ਨਾ ਰੂਪ ਰਿਹਾ, ਨਾ ਨਾਮ ਰਿਹਾ, ਨਾ ਪਾਣੀ ਰਿਹਾ, ਕੀ ਹੋ ਗਿਆ? ਉਹ ਸਮੁੰਦਰ ਬਣ ਗਿਆ ਸਮੁੰਦਰ। ਇਸੇ ਤਰ੍ਹਾਂ ਹੀ ਜਿਹੜੀ ਰੂਹ ਹੈ, ਜਦ ਗੁਰੂ ਵਾਲੀ ਬਣੇਗੀ, ਗੁਰੂ ਵਾਲੀ, ਗੁਰੂ ਵਾਲੀ ਬਣ ਕੇ ਫਿਰ ਇਸ ਨੂੰ ਗੁਰੂ ਦੇਵੇਗਾ ਨਾਮ। ਇਹ ਨਾਮ ਦਾ ਅਭਿਆਸ ਕਰੇਗੀ ਸਰੀਰ ਦੇ ਸੰਬੰਧ ਕਰਕੇ। ਹੁਣ ਜਿਹੜਾ ਅਭਿਆਸ ਕਰਨਾ ਹੈ, ਜਿਹੜੇ ਸਤਿਕਰਮ ਕਰਨੇ ਨੇ, ਉਹ ਤਾਂ ਸਰੀਰ ਕਰਕੇ ਹੀ ਕਰ ਹੋਣੇ ਨੇ, ਰੂਹ ਤਾਂ ਨਹੀਂ ਕਰ ਸਕਦੀ। ਜਾਂ ਸਰੀਰ ਦੇ ਵਿੱਚੋਂ ਰੂਹ ਨਿਕਲੇਗੀ, ਵੈਸੇ ਤਾਂ ਰੂਹ ਹੀ ਹੈ। ਇਸ ਤਰ੍ਹਾਂ ਫਿਰ ਉਹ ਵਿਆਸ ਕਰਦੇ ਨੇ ਨਾਮ ਦਾ, ਵਿਆਸ ਕਰਦਿਆਂ 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 ਕੋਈ ਚੀਜ਼ ਪੈਦਾ ਕਰਨੀ ਹੋਵੇ ਤਾਂ ਬਹੁਤ ਕਰਨ ਇਕੱਠੇ ਕਰਨੇ ਪੈਂਦੇ ਨੇ। ਕਦੇ ਸਿੱਧੇ ਵੀ ਬੱਚੇ ਲਿਖਦੇ ਦੇਖੇ ਨੇ ਉੱਤੋਂ, ਨਹੀਂ ਦੇਖੋ ਕਿੰਨਾ ਸਾਧਨ, ਕਿਸ ਤਰ੍ਹਾਂ ਤਰੀਕਾ ਬੱਚਾ ਪੈਦਾ ਹੋਣ ਦਾ, ਜਿਹੜਾ ਪਰਮੇਸ਼ਰ ਨੂੰ ਮਿਲਣਾ ਸਿੱਧਾ ਮਿਲ ਜਾਏਗਾ। ਜਿਹੜੀ ਚੀਜ਼ ਦੀਦੀ ਹੋਈ ਨੀ ਪਹਿਲਾਂ, ਉਹਦਾ ਕੋਈ ਆਕਾਰ ਹੀ ਨੀ, ਆਪਾਂ ਕਿਵੇਂ ਦੇਖ ਸਕਦੇ? ਹਾਂ, ਇਸ ਤਰ੍ਹਾਂ ਦੇ ਨਾਲ ਜਿਹੜੀ ਰੂਹ ਹੈ ਨਾ, ਇਹਦਾ ਜਿਹੜਾ ਸਰੂਪ ਹੈ ਨਾ, ਉਹ ਹੈ ਨਿਰਾਕਾਰ ਵਾਹਿਗੁਰੂ। ਉਸ ਦੇ ਵਿੱਚ ਇਸ ਨੇ ਮਿਲਣਾ, ਮਿਲੂ ਕਦ ਜਦ ਉਹਨੂੰ ਪਛਾਣੂਗੀ। ਜਦ ਕਿਸੇ ਇਨਸਾਨ ਨੂੰ ਆਪਾਂ ਜਾਣਦੇ ਹੀ ਨਹੀਂ ਉਹ ਕਿਹਾ ਜਿਹਾ, ਤੇ ਫਿਰ ਉਹਦੇ ਦੇਸ਼ ਚ ਕਿਵੇਂ ਜਾਵਾਂਗੇ, ਫਿਰ ਉਹਦੇ ਨਾਲ ਗੱਲਬਾਤ ਕਿਵੇਂ ਕਰਾਂਗੇ ਆਪਾਂ। ਤਾਂ ਹੀ ਪਰਮੇਸ਼ਵਰ ਦੇ ਨਾਮ ਰੱਖੇ ਹੋਏ ਨੇ, ਉਹਦਾ ਕੋਈ ਨਾਮ ਨਹੀਂ ਹੈ। ਜਿਵੇਂ ਕਲਗੀਧਰ ਮਹਾਰਾਜ ਜੀ ਨੇ ਜਾਪ ਸਾਹਿਬ ਦੇ ਆਦਿ ਦੇ ਵਿੱਚ ਮੰਗਲ ਨਿਰਗੁਣ ਦਾ ਕੀਤਾ, ਨਿਰਗੁਣ ਵਾਹਿਗੁਰੂ ਹੈ ਜਿਹੜਾ ਕਹਿੰਦੇ ਦੀਦਾ ਨੀ, ਨਾ ਉਹਦਾ ਨਾਂ ਹੈ ਕੋਈ, ਉਹ ਜਿਹੜਾ ਨਿਰਾਕਾਰ ਹੈ ਸਾਰਿਆਂ ਮਤਾਂ ਦਾ ਇੱਕੋ ਹੀ ਹੈ, ਦੋ ਨਹੀਂ ਹਨ। ਬਸ ਜੇ ਤਾਂ ਦੋ ਹੋ ਗਏ ਫਿਰ ਤਾਂ ਦੁਆਤ ਹੋ ਗਈ, ਫਿਰ ਤਾਂ ਰੱਬ ਆਪਣੇ ਨਾਲ ਹੀ ਮਿਲ ਗਿਆ। ਆਪਾਂ ਦੇਖ ਲਿਆ ਦੂਏ ਨੂੰ ਦੁਆ ਦੇਖਣਾ ਨੀ ਚਾਹੁੰਦੇ, ਹੈ ਨਾ ਆਪਣੇ ਦੇ ਵਿੱਚ ਇਹ ਆਪਾਂ ਗਿਆਨੀ ਆ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਉਸ ਦਾ ਕੋਈ ਆਕਾਰ ਨਹੀਂ ਹੈ। ਹਾਂ ਉਹ ਸਵਾਰਾਂ ਦੁਆਰਾ ਜਿਵੇਂ ਰੂਹ ਸਾਫ਼ ਹੁੰਦੀ ਹੈ, ਜਿਵੇਂ ਰੰਗ ਹੈ ਬਹੁਤ ਵਧੀਆ ਰੰਗ ਹੈ, ਲਲਾਰੀ ਜਾਣਦਾ ਜਿਹਨੇ ਉਹਨੇ ਰੰਗ ਬਣਾਇਆ, ਤੇ ਫਿਰ ਉਹ ਚਾੜੇਗਾ ਕਿਹਨੂੰ? ਜਿਹੜਾ ਰੰਗ ਹੈ ਉਹਨੂੰ ਚਾੜਨਾ ਲੀੜੇ ਨੂੰ ਹੀ ਹੈ, ਪਰ ਮੈਲੇ ਲੀੜੇ ਨੂੰ ਰੰਗ ਨਹੀਂ ਚਾੜਨਾ ਉਹਨੇ। ਬਸ ਜੇ ਕੋਈ ਆਤਮਾ ਉਹ ਆਤਮਾ ਨਹੀਂ ਆ ਤਾਂ ਫਿਰ ਉਹ ਜਿਹੜਾ ਉਸ ਦੀ ਤਾਕਤ ਹੈ ਨਾ, ਉਹ ਉਸ ਦੀ ਤਾਕਤ ਨਹੀਂ ਉਹਦੇ ਵਿੱਚ ਹੁੰਦੀ ਹੈ। ਜਦ ਤਾਕਤ ਹੋਵੇਗੀ ਫਿਰ ਉਸ ਨੂੰ ਆਨੰਦ ਆਵੇਗਾ ਉਸ ਗੱਲ ਦਾ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ ਸਾਰਿਆਂ ਮਤਾਂ ਦਾ, ਉਸ ਨੇ ਅੱਲਾ ਰੱਖਿਆ, ਕਿਸੇ ਨੇ ਰਹੀਮ ਰੱਖਿਆ, ਕਿਸੇ ਨੇ ਰਾਮ ਰੱਖਿਆ, ਇਸ ਤਰ੍ਹਾਂ ਦੇ ਨਾਂ ਰੱਖੇ ਹੋਏ ਨੇ। ਜਿਵੇਂ ਆਹ ਵਿਆਦਰੀਆਂ ਬਣਾਈਆਂ ਹੋਈਆਂ ਨੇ, ਵਿਆਦਰੀਆਂ ਜਿਹੜੇ ਜੰਮਦੇ ਬੱਚੇ ਦੇ ਤਾਂ ਨੀ ਬੋਧੀ ਹੁੰਦੀ ਸਿਰ ਤੇ ਵੀ ਹਿੰਦੂ ਹੈ ਜਿਹੜਾ, ਆਪਣੇ ਜਦ ਆਪਾਂ ਜਨਮ ਲੈਂਦੇ ਸਿੱਖਾਂ ਦੇ ਕੀ ਪੰਜ ਕਕਾਰ ਪਹਿਲਾਂ ਹੀ ਹੁੰਦੇ ਨੇ ਆਪਣੇ ਪਾਏ ਹੋਏ ਨਹੀਂ, ਇੱਥੇ ਆ ਕੇ ਹੁੰਦੀਆਂ ਨੇ ਇਹ ਗੱਲਾਂ। ਔਰ ਇਸ ਤਰ੍ਹਾਂ ਦੇ ਨਾਲ ਸਾਰੇ ਜੋ ਵੀ ਹਨ, ਜੇ ਇਸਲਾਮ ਦੇ ਬੰਦੇ ਨੇ ਫਿਰ ਉਹਨਾਂ ਦੀ ਸੁਨਤ ਪਹਿਲਾਂ ਹੀ ਹੋਣੀ ਚਾਹੀਦੀ ਹੈ। ਨਹੀਂ ਇਹ ਤਾਂ ਇੱਥੇ ਬਣਾਈਆਂ ਹੋਈਆਂ ਨੇ ਗੱਲਾਂ, ਦੰਦ ਕਹਿੰਦੇ ਨੇ ਇਹਨੂੰ। ਕੋਈ ਕੋਈ ਮਹਾਂਪੁਰਸ਼, ਕੋਈ ਕੋਈ ਗੁਰਸਿੱਖ ਇਹਨਾਂ ਤੋਂ ਉੱਚਾ ਉੱਠਦਾ, ਉੱਚਾ ਵੀ ਨੀ ਉੱਠਣਾ। ਆ ਜਿਹੜੀ ਸਵਰਨ ਸ਼ਕਤੀ ਹੈ ਜਿਹਨੂੰ ਆਪਾਂ ਮਨ ਕਹਿੰਦੇ ਹਾਂ, ਮਨ ਕਿਹਦੇ ਆਸਰੇ ਹੈ? ਚੇਤਨ ਕਲਾ ਦੇ ਆਸਰੇ ਹੈ, ਇਹ ਸਾਰਾ ਜੋ ਜੁਗਾੜ ਹੈ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਕਲਗੀਧਰ ਮਹਾਰਾਜ ਜੀ ਨੇ ਵੀ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ, ਉਹਦਾ ਨਾ ਕੋਈ ਕਾਰ ਹੈ, ਨਾ ਚੱਕਰ ਹੈ, ਨਾ ਚਿਹਰਾ, ਨਾ ਵਰਨ, ਨਾ ਜਾਤ ਹੈ। ਇਹ ਤਾਂ ਉਹਦੇ ਦੰਦ ਪਦ ਦੇ ਵਿੱਚ ਗੱਲਾਂ ਬਣੀਆਂ ਹੋਈਆਂ ਨੇ। ਇਹ ਦੰਦ ਪਦ ਨੂੰ ਆਪਾਂ ਉੱਤੋਂ ਲਾਉਣਾ, ਇਹ ਆਪਣੇ ਉੱਤੇ ਗਲਾਫ ਦਿੱਤਾ ਹੋਇਆ। ਆ ਗਿਆਨ ਰੂਪੀ ਮਸ਼ਕਰਾ ਨਾ, ਮਸ਼ਕਰਾ ਲੋਕ ਮਸ਼ਕਰੀ ਗਏ ਪਿੰਡਾਂ ਦੇ ਵਿੱਚ ਹੁੰਦੇ ਨੇ, ਹੁੰਦਾ ਕੁਛ ਨੀ ਗਾਏ ਵੀ ਇਸ ਤਰ੍ਹਾਂ ਦੇ ਨਾਲ ਆ ਪ੍ਰੇਮ ਦੇ ਨਾਲ। ਆਪਾਂ ਸ਼ਾਂਤੀ ਤੇ ਵਿਚਾਰ ਕਰਨੇ ਆ, ਸ਼ਾਂਤੀ ਤੇ। ਆ ਕਈ ਫਿਰਦੇ ਤਾਂ ਜੀ ਅਸੀਂ ਸ਼ਾਂਤੀ ਦਾ ਜਲੂਸ ਕੱਢਣਾ ਜੀ, ਫਲਾਨਾ ਕਰਨਾ। ਪਹਿਲਾਂ ਮਨ ਤਾਂ ਸ਼ਾਂਤ ਕਰ ਲੋ, ਜਲੂਸ ਕੀ ਛਾੜ ਦੂਗਾ ਕਿਸੇ ਦਾ? ਪਹਿਲਾਂ ਆਪਣਾ ਜਿਹੜਾ ਵਿਹਾਰ ਉਹਨੂੰ ਤਾਂ ਸਹੀ ਕਰੋ ਨਾ, ਫਿਰ ਤਾਂ ਆਪੇ ਹੀ ਸ਼ਾਂਤੀ ਹੋ ਜਾਵੇਗੀ ਮੁਲਕ ਦੇ ਵਿੱਚ। ਕਹਿਣ ਦੀ ਲੋੜ ਹੀ ਨਹੀਂ ਕਿਸੇ, ਕੋਈ ਇਨਸਾਨ ਪਾਪ ਨਾ ਕਰੇ ਫਿਰ ਨਰਕਾਂ ਦਾ ਕੀ ਲੋੜ ਹੈ? ਇੱਥੇ ਨਰਕ ਤੋਂ ਬਣਾਉਣੇ ਸੀ ਪਰਮੇਸ਼ਰ ਨੇ, ਪਤਾ ਜੇ ਪਾਪ ਕਰਦੇ ਉਹਨਾਂ ਨੂੰ ਸਜ਼ਾ ਦੇਣੀ ਸੀ ਨਰਕ ਬਣਾ ਤੇ, ਜਿਹੜੇ ਪੁੰਨ ਕਰਦੇ ਸੀ ਉਹਨਾਂ ਨੂੰ ਸੁੱਖ ਦੇਣ ਵਾਸਤੇ ਸੁਰਗ ਬਣਾ ਤੇ। ਪਰ ਸਿੱਖ ਨੇ ਤਾਂ ਇੱਥੇ ਨੀ ਖੜਨਾ ਹੈ, ਸਿੱਖ ਨੇ ਤਾਂ ਉੱਥੇ ਜਾਣਾ, ਨਾ ਨਰਕ ਨਾ ਸੁਰਗ। ਆ ਸਿੱਖਾ ਪਿੱਛੇ ਨੂੰ ਨਾ ਦੇਖ, ਤੂੰ ਅੱਗੇ ਨੂੰ ਦੇਖ, ਅੱਗੇ ਨੂੰ ਤੇਰਾ ਤਾਂ ਅੱਗਾ ਬਹੁਤ ਦੂਰ ਹੈ। ਜੇ ਫਰੀਦ ਸਾਹਿਬ ਦੇ ਵਿੱਚ ਸ਼ਕਤੀ ਹੋ ਗਈ, ਸ਼ਕਤੀ ਹੈ ਜਿਹੜੀ, ਸ਼ਕਤੀ ਤਾਂ ਬਕਾਰੀ ਆਦਮੀ ਦੇ ਵੀ ਪਿੱਛੇ ਜਾਂਦੇ ਜਿਹੜਾ ਅਭਿਆਸ ਕਰਦਾ ਹੋਵੇ, ਸ਼ਕਤੀ ਕੋਈ ਹੋਰ ਗੱਲ ਹੈ। ਉਹ ਜਿਹੜੀਆਂ ਗੱਲਾਂ ਨੇ ਅੱਗੇ ਜਾ ਕੇ ਨੇ ਉਹ ਚਲਾ ਗਿਆ ਮਾਂ ਨੂੰ ਦੱਸਣ ਲੱਗਿਆ, ਮਾਤਾ ਕਹਿੰਦੀ ਫਰੀਦ ਤਾਂ ਠੀਕ ਹੈ, ਇਹ ਤਾਂ ਮਦਾਰੀ ਵੀ ਦਿਖਾ ਦਿੰਦੇ ਹੱਥਾਂ ਚੋਂ। ਮੇਰੇ ਕੋਲ ਕਿਸੇ ਨੇ ਆ ਕੇ ਕਿਹਾ ਮਹਾਰਾਜ ਜੀ ਇੱਕ ਮਹਾਤਮਾ ਹੈ, ਫੂਕ ਮਾਰ ਕੇ ਸਵਾਹ ਉਡਾ ਦਿੰਦਾ। ਮੈਂ ਕਿਹਾ ਸਵਾਹ ਤਾਂ ਉਹੀ ਬਥੇਰੀ ਉੱਡਦੀ ਆ ਮੜੀਆਂ ਚ, ਜੇ ਉਹਨੇ ਉਡਾਤੀ ਹੱਥ ਤੋਂ ਕੀ ਬੜਾ ਹੋ ਗਿਆ? ਮਹਾਤਮਾ ਦਾ ਤਾਮ ਨੀ ਜੋ ਆਤਮਾ ਨੂੰ ਸਾਖਸ਼ਾਤ ਕਰਕੇ ਦਿਖਾਏ ਹੱਥ ਤੇ, ਫਿਰ ਤਾਂ ਮਹਾਤਮਾ ਹੈ। ਇਹ ਸਵਾਹ ਦਾ ਕੀ ਹੁੰਦਾ? ਤਾਂ ਮਦਾਰੀ ਬਥੇਰੇ ਇੱਕ ਰੁਪਈਆ ਆਪਾਂ ਨੂੰ ਦਿਖਾ ਲੈਂਦੇ ਨੇ, ਉਹ ਵੀਹ ਕਰ ਲੈਂਦੇ ਨੇ, ਮੁੱਠੀ ਭਰ ਲੈਂਦੇ ਨੇ। ਆਪਾਂ ਲਾਣਾ ਸਿੱਟਣ ਲੱਗ ਜਾਂਦੇ ਵੀ ਇੰਨੇ ਰੁਪਈਏ ਦੇ ਮੁੱਠੀ ਚ ਨੇ। ਉਹ ਜਦੋਂ ਮੁੱਠੀ ਚ ਰੁਪਈਏ ਬਣਾਉਂਦਾ ਹੋਵੇ ਤਾਂ ਭਾਈ ਤੁਹਾਡੀਆਂ ਬੀਆਂ ਦੇ ਵਿੱਚੋਂ ਗਾਰਾ ਕਿਉਂ ਫਿਰ ਮਿੱਧਦਾ ਫਿਰਦਾ ਹੁੰਦਾ? ਉਹ ਗਾਰਾ ਕਿਉਂ ਮਿੱਧਦਾ? ਉਹ ਤਾਂ ਘਰੇ ਲਾ ਲਵੇ ਫਿਰ ਬਣਾ ਬਣਾ ਕੇ, ਉਹ ਹੱਥ ਮੇਰੀ ਆ ਬਸ ਉਹਦੀ। ਇਸੇ ਤਰ੍ਹਾਂ ਗਿਆਨ ਮਸ਼ਕਰੇ ਨੇ ਆਪਾਂ ਨੂੰ ਭੁਲਾ ਤਾ, ਜਿਹੜੀ ਚੀਜ਼ ਤੇ ਅਸਲੀ ਉਹ ਨਕਲੀ ਦਿਖਣ ਲੱਗ ਗਈ, ਜਿਹੜੀ ਨਕਲੀ ਤੇ ਅਸਲੀ ਦਿਖਣ ਲੱਗ ਗਈ। ਹਰ ਇੱਕ ਦੇ ਵਿੱਚ ਕੋਈ ਤਾਕਤ ਹੁੰਦੀ ਹੈ, ਜਿੰਨੇ ਵਸਤੂਆਂ ਬਣਾਈਆਂ ਨੇ ਨਾ ਪਰਮੇਸ਼ਰ ਨੇ, ਸਾਰਿਆਂ ਦੇ ਵਿੱਚ ਸੁਭਾਵ ਔਰ ਸ਼ਕਤੀ। ਫਰੀਦ ਨੂੰ ਉਸਦੀ ਮਾਤਾ ਕਹਿੰਦੀ ਫਰੀਦਾ, ਇਹ ਤਾਂ ਮਦਾਰੀਆਂ ਦੀਆਂ ਹੀ ਗੱਲਾਂ ਨੇ। ਜਿਵੇਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ, ਨਾਟਕ ਚੇਟਕ ਕਰਤਕ ਕਾਜਾ ਪ੍ਰਭ ਲੋਗਨ ਕੋ ਆਵਤ ਲਾਜਾ। ਜਿਹੜੇ ਆਤਮਦਾਸੀ ਗੁਰਸਿੱਖ ਨੇ ਜਾਂ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਚਾਹੇ ਕਿਸੇ ਮਤ ਦੇ ਨੇ, ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਨ। ਉਹ ਸਹਿਮਤ ਕਿਹਦੇ ਨਾਲ ਨੇ? ਜਿੱਥੇ ਕੋਈ ਫੁਰਨਾ ਨਾ ਹੋਵੇ, ਨਿਸਫੁਰਨੇ ਹੋ ਜਾਵੇ ਇਹ, ਫਿਰ ਉਸਦਾ ਜਿਹੜਾ ਆਨੰਦ ਹੈ ਉਹਨੂੰ ਕੋਈ ਵਰਣ ਨਹੀਂ ਕਰ ਸਕਦਾ ਗੁਰਮੁਖ। ਔਰ ਕਬੀਰ ਸਾਹਿਬ ਜੀ ਨੂੰ ਇਹ ਅਵਸਥਾ ਪ੍ਰਾਪਤ ਹੋਈ, ਹੋਈ ਕਿਹਦੇ ਆਸਰੇ? ਰਾਮਾਨੰਦ ਦੀ ਜੇ ਆਸਰੇ ਹੋਈ। ਔਰ ਇਸ ਤਰ੍ਹਾਂ ਨਾਲ ਦੱਸਿਆ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ। ਉਸ ਨਿਰਾਕਾਰ ਵਾਹਿਗੁਰੂ ਦਾ ਅਨੁਮਾਨ ਨਹੀਂ ਲਾ ਸਕਦਾ ਹੈ। ਅਨੁਮਾਨ ਤਾਂ ਲੱਗੇ ਜੇ ਉਹਦਾ ਕੋਈ ਅੰਗ ਹੋਵੇ। ਪਦਾਰਥ ਦਾ ਹੀ ਅਨੁਮਾਨ ਆਪਾਂ ਲਾ ਸਕਦੇ ਹਾਂ ਨਾ, ਤੁਸੀਂ ਆਕਾਸ਼ ਦਾ ਅਨੁਮਾਨ ਲਾ ਕੇ ਦਿਖਾਓ ਤਾਂ ਮੈਨੂੰ ਵੀ ਕੀ ਹੈ? ਇਹ ਨਾਲੇ ਸੂਨ ਹੈ, ਇਹ ਕਿਸੇ ਦਾ ਕੋਈ ਕੰਮ ਨਹੀਂ ਸਾਰ ਸਕਦਾ ਹੈ। ਉਹਦੇ ਤਾਂ ਸਾਰੀ ਦੁਨੀਆਂ ਉਹਦੇ ਆਸਰੇ ਹੈ, ਨਿਰਾਕਾਰ ਦੇ ਉਹਦੇ ਆਸਰੇ। ਦੇਖੋ ਆਪਾਂ ਕੀ ਕੁਛ ਕਰਦੇ ਫਿਰਦੇ ਹਾਂ, ਜਾਂ ਉਹਨਾਂ ਨੇ ਨਿਕਲ ਜਾਣਾ ਨਿਰਾਕਾਰ ਨੇ ਆਪਣੇ ਚੋਂ। ਇਹ ਸਰੀਰ ਦੀ ਉਮਰ ਹੈ, ਮਿੱਟੀ ਹੈ। ਜਿਵੇਂ ਆਪਾਂ ਘਰ ਬਣਾ ਲੈਂਦੇ ਹਾਂ ਮਿੱਟੀ ਦਾ, ਚਾਹੇ ਕੁੱਲੀ ਬਣਾ ਲਓ, ਸੜਕੜੇ ਦੀ ਘਰ ਬਣਾ ਲਓ, ਕੱਚੀਆਂ ਇੱਟਾਂ ਦਾ ਚਾਹੇ ਪੱਕੀਆਂ ਦਾ ਬਣਾ ਲਓ, ਚਾਹੇ ਰੂੜੀ ਦਾ ਬਣਾ ਲਓ, ਚਾਹੇ ਸੋਨੇ ਦਾ ਬਣਾ ਲਓ, ਉਹ ਤਾਂ ਘਰੇ ਹੀ ਹੋਇਆ ਨਾ। ਉਹ ਜਿਹੜਾ ਵਿੱਚ ਮਕੀ ਹੈ ਉਹ ਹੋਰ ਹੈ। ਔਰ ਇਸ ਤਰ੍ਹਾਂ ਨਾਲ ਦੱਸਿਆ ਵੀ ਉਹ ਜਿਹੜਾ ਫਰੀਦ ਸੀ, ਉਸ ਨੂੰ ਮਾਤਾ ਕਹਿੰਦੀ ਪੁੱਤਰ ਉਹ ਦਿੱਲੀ ਤਾਂ ਬਹੁਤ ਦੂਰ ਹੈ, ਜਿਸ ਵਾਸਤੇ ਤੈਨੂੰ ਮਨੁੱਖਾਂ ਦੇ ਮਿਲੀ ਹੈ ਨਾ, ਉਹ ਤਾਂ ਦਿੱਲੀ ਬਹੁਤ ਦੂਰ ਹੈ। ਜੇ ਤੂੰ ਤਾਂ ਉਰੇ ਹੀ ਫਿਰਦਾ, ਤੂੰ ਤਾਂ ਪਦਾਰਥਾਂ 'ਚ ਹੀ ਫਿਰਦਾ। ਆਏ ਪਦਾਰਥ ਸਤੂਲ ਨੇ ਜਿੱਥੇ ਆਪਾਂ ਬੈਠੇ ਹੁਣ, ਤੇ ਉਹ ਜਿਹੜੀ ਸ਼ਕਤੀ ਆ ਉਹ ਸੂਖਮ ਪਦਾਰਥ ਨੇ, ਸੂਰਜ ਉੱਚੇ ਨੇ, ਸੂਰਜ ਹੀ ਉੱਚੇ ਨੇ। ਉਹ ਪਦਾਰਥਾਂ ਵਾਲਾ ਫਿਰ ਵੀ ਆਪਣੇ 'ਚ ਆ ਕੇ ਰਲ ਜੂਗਾ। ਔਰ ਜਿਹੜਾ ਆਤਮਦਰਸ਼ੀ ਹੈ, ਜਿਹੜਾ ਭੇਦ ਹੋ ਗਿਆ, ਜਿਹਨੇ ਆਤਮਾ ਨੂੰ ਪਛਾਣ ਲਿਆ ਵੀ ਕਿਹਾ ਜਾ, ਉਹਦੀ ਦੁਨੀਆਂ ਲਹਿਦੀ ਹੋ ਗਈ। ਦੁਨੀਆਂ ਨੇ ਬਹੁਤ ਦੁਨੀਆਂ ਨੇ, ਇੱਥੇ 1,84,00,000 ਦੁਨੀਆਂ। ਆਪਾਂ ਇਨਸਾਨ ਦੀ ਦੁਨੀਆਂ 'ਚ ਬੈਠੇ ਹਾਂ, ਗੁਰੂ ਆਉਣਾ ਪ੍ਰਕਾਸ਼ ਹੈ ਸਾਨੂੰ। ਇਹ ਸਰਗੁਣ ਦੁਨੀਆਂ 'ਚ ਵੀ ਹੁੰਦਾ, ਅਸਲੀ ਦੇਸ਼ ਦਾ ਨਿਰਗੁਣ ਹੈ। ਸਰਗੁਣ ਹਮੇਸ਼ਾ ਨਹੀਂ ਰਹੇਗਾ, ਨਿਰਗੁਣ ਹਮੇਸ਼ਾ ਰਹੇਗਾ। ਔਰ ਇਸ ਤਰ੍ਹਾਂ ਨੇ ਨਾਲ ਦੱਸਿਆ ਵੀ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ, ਉਹਦਾ ਚੱਕਰ ਚਿਹਨਿਆ ਕਰੋ, ਉਹ ਸ਼ਾਂਤੀ ਦਾ ਸਮੁੰਦਰ ਆ, ਉਹ ਸ਼ਾਂਤੀ ਦਾ ਸਮੁੰਦਰ ਹੈ। ਔਰ ਸਮੁੰਦਰ ਨੂੰ ਕੋਈ ਸਕਾ ਨਹੀਂ ਸਕਦਾ ਹੈ। ਇਸ ਤਰ੍ਹਾਂ ਦੇ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਜਿੱਥੇ ਤਾਈਂ ਬੈਠੇ ਨੇ, ਫਿਰ ਸਾਰੀਆਂ ਵੀ ਆਪਾਂ ਨੇ ਸੁੱਖ ਦੇਖਣਾ ਵੀ ਸੁੱਖ ਕਿੱਥੇ ਹੈ। ਸੁੱਖ ਦੀ ਤਲਾਸ਼ ਦੇ ਵਿੱਚ ਦੁਨੀਆਂ ਲੱਗੀ ਹੋਈ ਹੈ, ਕੋਈ ਕਿਤੋਂ ਸੁੱਖ ਪਾਲਦਾ, ਕੋਈ ਕਿਤੋਂ ਸੁੱਖ ਪਾਲਦਾ। ਫਿਰ ਆਪਾਂ ਨੂੰ ਗੁਰੂ ਸਾਹਿਬ ਜੀ ਦੱਸਣਗੇ ਵੀ ਪ੍ਰੇਮੀਆਂ, ਸੁੱਖ ਤਾਂ ਹੈ ਇਸ ਜਗ੍ਹਾ ਦੇ ਵਿੱਚ, ਜੇ ਤੂੰ ਸੁੱਖ ਚਾਹੁੰਦਾ। ਉਹ ਵੀ ਜਿਹੜਾ ਚਾਹੁੰਦਾ, ਜਿਹੜਾ ਨਹੀਂ ਚਾਹੁੰਦਾ ਉਹਨੂੰ ਨੀ ਇਹ ਗੱਲ ਕਦੇ ਵੀ ਅਨੁਭਵ ਹੋਵੇਗੀ। ਆਓ ਪੜੋ ਫਿਰੇ Yeah. ਪਵਿੱਤਰ ਮਹਾਰਾਜ ਜੀ ਨਿਰਗੁਣ ਤੋਂ ਸਰਗੁਣ ਹੋ ਕੇ ਜੀ ਤੋਂ ਇਹ ਜੀਵ ਵਿਛੜਿਆ ਉਸ ਨੂੰ ਉਪਦੇਸ਼ ਕਰਦੇ ਨੇ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ ਉਹਨੂੰ ਕੋਈ ਪਛਾਣ ਨਹੀਂ ਸਕਦਾ ਜਾਂ ਉਦੋਂ ਹੀ ਲੈ ਲਓ ਗੱਲ ਪਹਿਲਾਂ ਹੁਣ ਜਿਹੜੀ ਰੂਹ ਹੈ ਨਾ ਰੱਬ ਦੀ ਅੰਸੋ ਆਪਣੇ ਅੰਦਰ ਹੈ ਨਾਲੇ ਨਿਰਾਕਾਰ ਤਾਂ ਸ਼ਾਇਦ ਆਪਾਂ ਮੰਨਦੇ ਹੋਵਾਂਗੇ ਕਿਤੇ ਬਹੁਤ ਦੂਰ ਹੋਊਗਾ ਤਾਂ ਉੱਚਾ ਉਹ ਤਾਂ ਤੁਹਾਡੇ ਅੰਦਰ ਰੂਹ ਹੈ ਇਹੀ ਦੱਸ ਦੋ ਕਹੀ ਜੀ ਹੈ ਸਾਰਿਆਂ ਦੇ ਅੰਦਰ ਹੈ ਨਾਲੇ ਦੱਸੋ ਤਾਂ ਉਹਦੇ ਹੱਥ ਕਹੇ ਜੇ ਨੇ ਪੈਰ ਕਹੇ ਜੇ ਨੇ ਮੂੰਹ ਕਿਹਾ ਜਾ ਉਹਦਾ ਜ਼ਿਆਦਾ ਆਪਾਂ ਆਪਣੇ ਅੰਦਰ ਰਹਿੰਦੇ ਰੂਹ ਨੂੰ ਨਹੀਂ ਪਛਾਣ ਸਕਦੇ ਤਾਂ ਫਿਰ ਉਹ ਨਿਰਾਕਾਰ ਵਾਹਿਗੁਰੂ ਨੂੰ ਕਿਵੇਂ ਪਛਾਣਾਂਗੇ ਵੀ ਕਿਹਾ ਜਾ ਉਹ ਜਿਹੜਾ ਸੁਖ ਹੈ ਨਾ ਸੁਖ ਜਿਹਨੂੰ ਸ਼ਾਂਤੀ ਕਹਿੰਦੇ ਨੇ ਠੰਡ ਕਹਿੰਦੇ ਮਨ ਦੀ ਚੈਨ ਕਹਿੰਦੇ ਨੇ ਜਿਹਨੂੰ ਪੀਸ ਆਫ ਮਾਇੰਡ ਵੀ ਕਹਿੰਦੇ ਨੇ ਉਸ ਉਹ ਕਿੱਥੇ ਹੈ ਉਹ ਆਪਾਂ ਕਿੱਥੋਂ ਲਿਆਈਏ ਜੇ ਉਹ ਕਿਤੇ ਬਾਹਰ ਬਾਜ਼ਾਰਾਂ ਦਾ ਦੁਕਾਨਾਂ ਤੇ ਮਿਲ ਜਾਂਦਾ ਸ਼ਹਿਰਾਂ ਦੇ ਵਿੱਚ ਤਾਂ ਫਿਰ ਆ ਜਿਹੜੇ ਰਾਜੇ ਜਾਂ ਅਮੀਰ ਲੋਕ ਨੇ ਉਹ ਖਰੀਦ ਲਿਆਉਂਦੇ ਤੇ ਆਪਾਂ ਗਰੀਬ ਜਿਨ੍ਹਾਂ ਨੂੰ ਰੋਟੀ ਮਸਾ ਮਿਲਦੀ ਹੈ ਤੇ ਆਪਾਂ ਫਿਰ ਕੀ ਕਰਦੇ ਪਰਮੇਸ਼ਰ ਨੇ ਨੀਤ ਐਸੀ ਬਣਾਈ ਹੈ ਇਸ ਨੂੰ ਕੋਈ ਜਾਣ ਨਹੀਂ ਸਕਦਾ ਆਹ ਜਿਹੜਾ ਸਖਤ ਜਿਸ ਤਰ੍ਹਾਂ ਦਾ ਹੈ ਉੱਥੇ ਕਰੇਗਾ ਤੇ ਉਸ ਨੂੰ ਫਿਰ ਅਨੁਭਵ ਹੋਣੀ ਸ਼ੁਰੂ ਹੋਵੇਗੀ ਕਹਿੰਦੇ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ ਉਹ ਦੁੰਦਪਾਲ ਵਾਲੇ ਨੂੰ ਨਹੀਂ ਦਿਖੇਗਾ ਕਦੇ ਵੀ ਜਿਹਦੇ ਅੰਦਰ ਦੋ ਅੱਖਾਂ ਨੇ ਜਿਹੜੀਆਂ ਦੋ ਅੱਖਾਂ ਨੂੰ ਆਤਮਾ ਨਹੀਂ ਦਿਸੇਗਾ ਬਸ ਦਿਸੇਗਾ ਕਿਹਨੂੰ ਜਿਹਦੇ ਇੱਕ ਅੱਖ ਆ ਇੱਕ ਅੱਖ ਕੀ ਹੈ ਗਿਆਨ ਜਿਹਨੂੰ ਕਹਿੰਦੇ ਆ ਛੋਟੀ ਜੀ ਸਾਖੀ ਤੇ ਨਾਨਕ ਦੇਵ ਮਹਾਰਾਜ ਨੂੰ ਕਿਹਾ ਚਲੇ ਗਏ ਤਲੰਬੇ ਦੇਸ਼ ਕੰਨੀ ਪਹਾੜਾਂ ਦੀਆਂ ਜੜਾਂ ਚ ਜਾ ਕੇ ਬੈਠ ਗਏ ਬਾਲਾ ਮਰਦਾਨਾ ਸਾਥੀ ਮਰਦਾਨੇ ਨੇ ਬੇਨਤੀ ਕਰੀ ਮਹਾਰਾਜ ਜੀ ਮੈਨੂੰ ਛਾਹ ਲੱਗੀ ਹੋਈ ਹੈ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਵੀ ਦੇਖ ਲੋ ਇੱਥੇ ਖੁਸ਼ਕ ਪਹਾੜ ਹੈ ਪਾਣੀ ਦੇਖ ਲੋ ਜੇ ਮਿਲਦਾ ਹੈ ਆਲ ਕਰ ਲੋ ਘਰ ਦਾਨਾ ਵਿਚਾਰਾ ਫਿਰਿਆ ਤੁਰਿਆ ਇੱਧਰ ਕਈ ਤਰ ਪਹਾੜ ਹੁੰਦੇ ਨੇ ਕਈ ਸੁੱਕੇ ਪਹਾੜ ਹੁੰਦੇ ਨੇ ਜਿਵੇਂ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਉਹ ਸੁੱਕੇ ਨੇ ਸਾਰੇ ਉਰੇ ਅੱਗੇ ਜਾ ਕੇ ਤਰਨੇ ਜਿੱਥੋਂ ਪਾਣੀ ਆਉਂਦਾ ਫਿਰ ਜਦੋਂ ਪਹਾੜਾ ਪੱਥਰਾਂ ਚੋਂ ਪਾਣੀ ਕੱਢਦਾ ਰੱਬ ਨੇ ਉਹਦੀ ਨੀਤ ਨੂੰ ਕੌਣ ਜਾਣ ਸਕਦਾ ਮੈਂ ਕਿਤਨੇ ਉੱਚੇ ਨੇ ਉੱਥੇ ਪਾਣੀ ਕਿੱਥੋਂ ਆ ਗਿਆ ਇਹ ਪਰਮੇਸ਼ਰੀ ਕੀਤੀ ਹੋਈ ਨੂੰ ਪਰਮੇਸ਼ਰ ਹੀ ਜਾਣ ਸਕਦਾ ਕਰੋ ਹੋਰ ਲਿਖਿਆ ਨਾ ਕਰਤੇ ਕੀਮਿਤ ਕਰਤਾ ਜਾਣੇ ਕਾ ਜਾਣੇ ਗੁਰਸੂਰਾ ਹੋਰ ਤਾਂ ਕੋਈ ਜਾਣੇ ਲਪੱਗ ਕੈਸੇ ਜਾ ਲਪੱਗ ਨੂੰ ਤਾਂ ਆਪਣਾ ਹੀ ਪਤਾ ਨੀ ਵੀ ਮੈਂ ਕੌਣ ਆ ਜਦ ਤਾਂ ਆਪਾਂ ਨੂੰ ਤਾਂ ਇੰਨੇ ਹੀ ਨੀ ਪਤਾ ਵੀ ਮੈਂ ਕੌਣ ਆ ਫਿਰ ਆਪਾਂ ਕਹਾਂ ਕੀ ਜਾਣਦੇ ਆ ਆਪਣੀ ਹੱਦ ਤਾਂ ਸਰੀਰ ਤਾਂ ਹੀ ਆ ਬਸ ਜਿਹੜਾ ਸਰੀਰ ਨੂੰ ਹਿਲਾਉਂਦਾ ਨਾ ਤੈਨੂੰ ਤਾਂ ਉਹਦਾ ਵੀ ਪਤਾ ਨੀ ਆ ਕੌਣ ਆ ਕਿੱਥੋਂ ਵਿਛੜਿਆ ਕਿਵੇਂ ਭਟਕਦਾ ਫਿਰਦਾ ਇਹੀ ਜਿਹੀਆਂ ਗੱਲਾਂ ਜਾਂ ਤਾਂ ਕੋਈ ਤਰਕਾਲੀ ਮਹਾਤਮਾ ਹੋਵੇ ਉਹ ਜਾਣਦੇ ਹੁੰਦੇ ਨੇ ਫਿਰਿਆ ਤੁਰਿਆ ਉਹ ਤੇ ਨਹੀਂ ਪਾਣੀ ਮਿਲਿਆ ਕਿਸੇ ਦੀ ਦੋ ਅੱਖਾਂ ਦੀ ਉਹਦੀ ਇੱਕ ਅੱਖ ਖੋਲਣੀ ਸੀ ਠੀਕ ਆ ਸ਼ਕਤੀਸ਼ਾਲੀ ਨਾਲੇ ਆਪਾਂ ਨੂੰ ਤਾਂ ਇੱਥੇ ਜੋ ਕੋਈ ਸ਼ਕਤੀ ਦਿਖਾ ਦੇ ਆਪਾਂ ਸਾਰੇ ਹੱਥ ਬੰਨ ਕੇ ਉਹਦੇ ਅੱਗੇ ਖੜ ਜਾਵਾਂਗੇ ਸਾਡੇ ਗੁਰੂ ਨੇ ਕਿਹਾ ਵੀ ਸ਼ਕਤੀ ਵਾਲੇ ਹੱਥ ਬੰਨ ਕੇ ਖੜ ਜਾਓ ਨਹੀਂ ਹੱਥ ਤਾਂ ਆਤਮਾ ਦੇ ਅੱਗੇ ਦੱਸਿਆ ਜਾਂ ਗੁਰੂ ਆ ਗੁਰਬਾਣੀ ਇਸਦੇ ਅੱਗੇ ਦੱਸਿਆ ਹੱਥ ਬੰਨਣ ਸਾਰੇ ਮਿਹਨਤ ਕਰੀ ਆ ਥੋੜੀ ਜਿਹੀ ਉੱਚੀ ਜਾਣੇ ਪਦਾਰਥਾਂ ਦੇ ਵਿੱਚ ਚੱਲਿਆ ਗਿਆ ਗੱਲ ਤਾਂ ਕੁਛ ਨਹੀਂ ਹੈ ਜਿਹੜੀ ਸ਼ਕਤੀ ਹੈ ਕਿ ਇਹ ਆਤਮਾ ਦੇ ਵਿੱਚ ਮਿਲਾ ਦੇਗੀ ਇਨਸਾਨ ਨੂੰ ਜਾਂ ਪ੍ਰਲੋਕ ਨੂੰ ਲੈ ਜਾਵੇਗੀ ਇਹਦੀ ਤਾਂ ਸਰੀਰ ਤਾਂ ਹੀ ਹੱਦ ਹੈ ਸਰੀਰ ਤੋਂ ਅੱਗੇ ਤਾਂ ਜਾ ਨਹੀਂ ਸਕਦੀ ਜਿਹੜੀ ਸ਼ਕਤੀ ਹੈ ਸਰੀਰ ਤੋਂ ਅੱਗੇ ਤਾਂ ਨਾਮ ਨੇ ਜਾਣਾ ਜਿਹਦਾ ਨਾਮ ਹੋਊਗਾ ਨਾ ਨਾਮੀ ਦਾ ਉਸ ਨੇ ਅੱਗੇ ਲਿਜਾਣਾ ਜਿਹੜੀ ਰੂਹ ਆ ਆਪਣੇ ਅੰਦਰ ਜੇ ਸਰੀਰ ਦੇ ਸੰਬੰਧ ਕਰਕੇ ਪਦਾਰਥ ਪੈਦਾ ਹੋ ਜਾਣੇ ਕੋਈ ਹੋਰ ਗੱਲ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨੇ ਇਹ ਹੁਣ ਕਰੋ ਵੀ ਪਾਣੀ ਤੈਨੂੰ ਅਸੀਂ ਦੱਸ ਦਿੰਦੇ ਹਾਂ, ਦੱਸੋ ਜੀ ਮੈਨੂੰ ਤਾਂ ਬਹੁਤ ਸਿਆਹ ਲੱਗੀ ਹੋਈ ਹੈ। ਕਹਿੰਦੇ ਆ ਪਹਾੜੀ ਤੇ ਚਲਿਆ ਜਾ ਬਲੀ ਕਲਾਰੀ, ਤੇਰੀ ਮੱਤ ਦਾ ਇੱਕ ਫਕੀਰ ਰਹਿੰਦਾ ਸ਼ਕਤੀਸ਼ਾਲੀ, ਜਦ ਉਹ ਕੋਈ ਡਿੱਗੀ ਆ ਪਾਣੀ ਦੀ ਜਾਂ ਉੱਥੋਂ ਵੀ ਆ, ਹੋਰ ਇੱਥੇ ਕੋਈ ਪਾਣੀ ਨਹੀਂ। ਜਿਸੇ ਨੂੰ ਜਿਹੜੀ ਵਸਤੂ ਦੀ ਲੋੜ ਆ ਉਹ ਤਾਂ ਜ਼ਰੂਰ ਲਵੇਗਾ ਨਾ। ਹੁਣ ਜਿਸ ਨੂੰ ਕਿਸੇ ਨੂੰ ਪੁੱਤਰ ਦੀ ਦਾਤ ਦੀ ਲੋੜ ਆ ਉਹਨੂੰ ਕਹਿ ਦੇਵੇ ਬਈ ਪੁੱਤਰ ਤਾਂ ਬੰਬੇ ਮਿਲੂਗਾ ਤੈਨੂੰ, ਮੈਂ ਬੰਬੇ ਜਾ ਕੇ ਦਮ ਲਊਗਾ ਉਹ ਬੰਬੇ ਜਾ ਕੇ, ਕਿ ਉਹਨੂੰ ਚਾਹਨਾ ਨਾ ਉਸ ਵਸਤੂ ਦੀ। ਹੁਣ ਇਹਨੂੰ ਪਿਆਸ ਲੱਗੀ ਹੋਈ ਹੈ ਤੇ ਜੀਵ ਤਾਲੂ ਇਹਨੂੰ ਲੱਗਦੀ ਹੈ, ਉਹ ਕਿਉਂ ਨੀ ਚੜੂਗਾ ਫਾੜੀ ਤੇ? ਮਰਦਾਨਾ ਚੜਾ ਅਗਲੇ ਨੂੰ ਪਗੜ ਨੀ ਆਉਂਦੀਆਂ ਨਾ ਫਾੜਾਂ ਦੇ, ਅੱਜ ਕੱਲ ਤਾਂ ਸੈਨਸ ਨੇ ਸੜਕਾਂ ਕੱਢਤੀਆਂ, ਬਹੁਤ ਸਾਧਨ ਹੋ ਗਏ ਹੁਣ ਤਾਂ। ਚਲੋ ਆ ਗਿਆ ਉਹ ਬੈਠਾ ਸ਼ਕਤੀਸ਼ਾਲੀ ਤੇ ਖੀਰ ਖਾਬ ਦਾ ਚੋਲਾ ਪਾ ਬਹੁਤ ਬੜਾ ਬਨਾਰਸੀ ਦੁਪੱਟਾ ਬੰਨਿਆ ਹੋਇਆ, ਸਿਰ ਦੇ ਉੱਤੇ ਨਾਗ ਵਾਲ ਪਾਇਆ ਹੈ, ਕੰਨ ਕੋ ਉੱਤੋਂ ਰੋਟਾ ਹੀ ਹੈ ਬੈਠਾ। ਰਾਮ ਰਮਈਆ ਕਰਿਆ ਸਲਾਮ ਆਦਿਕ ਜੋ ਹੁੰਦਾ ਪਾਵਨ, ਇਹ ਬਣਾਈਆਂ ਹੋਈਆਂ ਗੱਲਾਂ ਨੇ ਉਰਲੀਆਂ। ਤੇ ਫਿਰ ਉਹ ਚੱਕਿਆ ਬਹੁਤ ਕੌੜ, ਸ਼ਾਂਤੀ ਤਾਂ ਆਤਮਦਰਸ਼ੀ ਚ ਹੋਵੇਗੀ, ਹੋਰ ਨੀ ਕਿਤੇ ਹੋਵੇਗੀ ਸ਼ਾਂਤੀ। ਕਹਿਣ ਲੱਗਿਆ ਫਕੀਰ ਸਾਈ ਮੈਂ ਆਖਿਆ ਮੈਨੂੰ ਪਾਣੀ ਪੜਾ ਦੇ ਤੂੰ, ਪਾਣੀ ਜੇ ਤਾਂ ਉਹਦੀ ਇੱਕ ਅੱਖ ਹੁੰਦੀ ਤਾਂ ਉਹਦਾ ਛਾਤੀ ਨਾ ਲਾ ਲੈਂਦਾ ਮਰਦਾਨੇ ਨੂੰ ਜਦੇ। ਆਹੋ ਭਾਗ ਮੈਨੂੰ ਦਰਸ਼ਨ ਹੋ ਗਏ ਆਤਮਾ ਦੇ, ਕਹਿ ਦੇ ਇੱਕ ਕੋਈ ਗੁਰੂ। ਆਹ ਇੱਕ ਦਫਾ ਦਾ ਜ਼ਿਕਰ ਆ ਮੈਂ ਤੁਹਾਨੂੰ ਜਣਾਵਾਂ, ਬੜੇ ਮਹਾਰਾਜ ਜੀ ਆਪਣੇ ਲਾਹੌਰ ਜਾਂਦੇ ਹੁੰਦੇ ਸਨ, ਆ ਮੇਰੇ ਵਾਸਤੇ ਪ੍ਰੇਮੀ ਬੈਠਾ ਨਾਲ ਹੀ ਸੀਗਾ, ਮੈਂ ਤਾਂ ਮਗਰੋਂ ਗਿਆ ਫਿਰ। ਆਹ ਇਸ ਤਰ੍ਹਾਂ ਦੇ ਨਾਲ ਰਾਵੀ ਦੇ ਕਿਨਾਰੇ ਟੱਲਣ ਜਾਂਦੇ ਹੁੰਦੇ ਸੀ, ਬਹੁਤ ਤੇਜ਼ ਤੁਰਦੇ ਹੁੰਦੇ ਸੀ ਮਹਾਰਾਜ ਜੀ। ਝਾੜਾਂ ਦੇ ਵਿੱਚ ਫਕੀਰ ਬੈਠਾ ਸੀਗਾ, ਲੋਟੇ ਲਾਟੇ ਜੇ ਪਏ ਹੁੰਦੇ ਨੇ ਉਹਨਾਂ ਕੋਲ, ਮੈਲੇ ਲੀੜੇ ਉਹਦੇ ਬਹੁਤ ਮੈਲੇ। ਤੇ ਮਹਾਰਾਜ ਜੀ ਦੇਖੇ ਰੇਸ਼ਮ ਦੀ ਖਬਰੀ ਪਾਉਂਦੀ ਸੀ, ਜਦ ਮਹਾਰਾਜ ਰੇਸ਼ਮ ਦੀ ਖਬਰੀ ਚਮਕਦੀ ਆਉਂਦੀ ਸੀ, ਮੀਲ ਤੋਂ ਦੀਦੇ ਸੀ ਆਉਂਦੇ। ਉਹ ਫਕੀਰ ਨੇ ਦੇਖਿਆ ਭੱਜ ਲਿਆ ਜੀ, ਉਹਦਾ ਝਾੜਾ ਸੀ, ਝਾੜਾ ਜੀ ਭੱਜ ਲਿਆ, ਆ ਕੇ ਮਹਾਰਾਜ ਜੀ ਨੂੰ ਜੱਫੀ ਪਾ ਲਈ ਉਹਨੇ, ਲਿਬੜੇ ਲੋੜਾ ਇਹਨੇ। ਕਹਿੰਦਾ ਅੱਜ ਬਲੀ ਅੱਲਾ ਦੇ ਦਰਸ਼ਨ ਹੋਏ ਨੇ, ਇਹ ਕੱਖ ਸੀ ਉਹਦੇ, ਜੇ ਦੋ ਅੱਖਾਂ ਹੁੰਦੀਆਂ ਜਦੇ ਤਰਕ ਪੈਦਾ ਕਰ ਲੈਂਦਾ ਵੀ ਕਿੱਧਰੋਂ ਆ ਗਿਆ ਹਿੰਦੂ, ਇੱਥੇ ਆ ਕੇ ਇੱਥੇ ਖਫਨੀਆਂ ਘੁਮਾਉਂਦਾ ਫਿਰਦਾ। ਉਹ ਇਸ ਤਰ੍ਹਾਂ ਦੀ ਉਹਦੀ ਇੱਕ ਅੱਖ ਸੀ। ਕਹਿੰਦਾ ਆਦਾ ਬਲੀ ਅੱਲਾ ਦੇ ਦਰਸ਼ਨ, ਬਲੀ ਅੱਲਾ ਕੀ ਖੁਦਾ, ਖੁਦਾ ਜਿਹੜਾ ਇਹ ਵੀ ਆਪਾਂ ਨੂੰ ਭੁਲੇਖਾ ਵੀ ਖੁਦਾ ਕਿੱਥੇ ਆ, ਭੁਲੇਖੇ ਜੇ ਜੰਮਦੇ ਆ ਭੁਲੇਖੇ ਜੇ ਮਰੀ ਜਾਵਾਂਗੇ, ਜਾਂ ਭੁਲੇਖਾ ਦੂਰ ਹੋ ਗਿਆ ਵਾ ਫਿਰ ਇੱਕੋ ਹੀ ਅੱਖ ਰਹਿ ਜਾਈ। ਦੂਰੀ ਅੱਖ ਕੀ ਦੁਆਇ ਦੁਆਇ, ਜਿਹੜੀ ਦੁਆਇ ਦੁਆਇ। ਔਰ ਇਸ ਤਰ੍ਹਾਂ ਨਾਲ ਮਰਦਾਨੇ ਨੇ ਕਿਹਾ ਫਕੀਰ ਸਾਹਿਬ ਪਾਣੀ ਪਿਲਾ ਦੇ। ਕਹਿੰਦਾ ਤੂੰ ਕੌਣ ਹੈ? ਉਹ ਜਿੱਥੇ ਇੱਕ ਆਤਮਾ ਉੱਥੇ ਕੌਣ ਕਿੱਥੇ ਹੈ? ਇਹ ਆਕਾਸ਼ ਦੇ ਵਿੱਚ ਆਵਾਜ਼ ਕਿੱਥੇ ਹੈ? ਹੈ ਆਵਾਜ਼, ਕਰਦਾ ਗੱਲਾਂ ਸੁਣਿਆ ਕਿਸੇ ਨਾਲ? ਜਿਹੜਾ ਨਿਰਾਕਾਰ ਵਾਹਿਗੁਰੂ ਹੈ ਉਹ, ਨਾਲੇ ਤਾਂ ਸੂਨ ਹੈ ਨਾ, ਉਹ ਚੇਤਨ ਵੀ ਹੈ, ਸ਼ਕਤੀਸ਼ਾਲੀ ਵੀ ਹੈ, ਨਿਰਾਕਾਰ ਵੀ ਹੈ, ਉਹਦੇ ਚ ਬਹੁਤ ਗੁਣ ਨੇ। ਕਹਿੰਦਾ ਤੂੰ ਕੌਣ ਹੈ? ਕਹਿੰਦਾ ਮੇਰਾ ਜਾਮਾ ਤਾਂ ਮੁਸਲਮਾਨਾਂ ਦੇ ਘਰ ਦਾ, ਮੈਂ ਮਰਾਸੀ ਹਾਂ, ਮਰਾਸੀ ਮੁਸਲਮਾਨ ਹੁੰਦੇ। ਕਹਿੰਦਾ ਤੂੰ ਇੱਥੇ ਕੀ ਕਰਨਾ ਹੈ ਫਿਰ? ਕਹਿੰਦਾ ਮੈਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਹਿਣਾ, ਉਹ ਲਾਹੀ ਰੱਬੀ ਦਾ ਬਾਣੀ ਦਾ ਕੀਰਤਨ ਕਰਦੇ ਨੇ, ਮੈਂ ਰਵਾ ਵਜਾਉਣਾ ਹੁਣ, ਉਹਦਾ ਕੰਮ ਹੋਇਆ ਗਿਆ। ਉਹ ਜਿਹੜਾ ਸ਼ਕਤੀਸ਼ਾਲੀ ਸੀ, ਇਤਨੀ ਤਪੱਸਿਆ ਕਰੀ ਹੋਈ, ਜਦ ਉਸਨੇ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਲਿਆ ਮਰਦਾਨੇ ਨੇ, ਉਹ ਤਾਂ ਕੰਮਾਂ ਲੱਗ ਗਿਆ। ਕੰਮਿਆ ਕਿਉਂ? ਮਨ ਘਬਰਾ ਗਿਆ, ਹਰਕ ਗਿਆ, ਸ਼ਾਂਤੀ ਕਿੱਥੇ, ਸ਼ਾਂਤੀ ਕਿੱਥੇ ਕਰੂੰ? ਮਰਦਾਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਿਹਾ ਸੁਮੇਰ ਪਰਬਤ ਤੇ ਗਏ ਨੇ, ਕਹਿੰਦਾ ਮਹਾਰਾਜ ਇਹ ਸਿੱਧ ਕੀ ਕਰਦੇ ਫਿਰਦੇ ਨੇ, ਕਦੇ ਲੂੰਬੜ ਬਣ ਗਿਆ, ਕਦੇ ਕੁੱਤਾ ਬਣ ਗਿਆ, ਕਦੇ ਗਿੱਦੜ ਬਣ ਗਿਆ, ਇਹ ਕਰਦੇ ਕੀ ਨੇ? ਕਹਿੰਦੇ ਮਰਦਾਨਿਆ ਕਰਨਾ ਕਰਾਉਣਾ ਕੀ ਹੈ, ਉਹ ਸ਼ਾਂਤੀ ਦਾ ਘਰ ਤਾਂ ਬਹੁਤ ਦੂਰ ਹੈ, ਇਹਦਾ ਸ਼ਕਤੀਆਂ ਦੇ ਵਿੱਚ ਫਸੇ ਪਏ ਨੇ, ਆਪਾਂ ਨੂੰ ਡਰਾਉਂਦੇ ਨੇ। ਕੋਈ ਰੱਬ ਵੀ ਡਰ ਜਾਏਗਾ ਕਿਸੇ ਕੋਲੋਂ? ਉਹ ਕਿਰਤ ਕਰਤੇ ਨੂੰ ਡਰਾ ਦੇਵੇਗੀ? ਨਹੀਂ ਡਰਾ ਸਕਦੀ, ਪਰ ਉਹਨਾਂ ਨੂੰ ਪਤਾ ਨੀ ਨਾ ਉਰੇ ਨੇ ਹਲੇ, ਜਦ ਉੱਥੇ ਚਲੇ ਜਾਣਗੇ ਫਿਰ ਤਾਂ ਗੱਲੇ ਹੀ ਨੀ ਹੈ, ਉੱਥੇ ਤਾਂ ਉਹ ਗੱਲੇ ਹੀ ਨੀ ਆ ਗੁਰੂ। ਉਹ ਤਾਂ ਜੀ ਵੱਧ ਘੱਟ ਬੋਲਣ ਲੱਗ ਗਿਆ। ਉਹ ਕਹਿੰਦਾ ਭੜੂਆ ਜਹਾਨ ਦਿਆ, ਤੂੰ ਇਸਲਾਮ ਦਾ ਬੰਦਾ ਹੋ ਕੇ ਇੱਕ ਹਿੰਦੂ ਦਾ ਮਰੀਜ਼ ਬਣਿਆ ਫਿਰਦਾ, ਤੈਨੂੰ ਖੁਦਾ ਦੇ ਘਰ ਦੇ ਵਿੱਚ ਜਗ੍ਹਾ ਨਹੀਂ ਮਿਲਣੀ। ਮਰਦਾਨਾ ਕਹਿੰਦਾ ਫਕੀਰ ਤਾਂ ਹੀ ਚਲੋ, ਇਹ ਗੱਲਾਂ ਨੂੰ ਤਾਂ ਛੱਡੋ, ਮੈਂ ਤਾਂ ਇੱਥੇ ਆਇਆ, ਮੈਨੂੰ ਤਾਂ ਪਾਣੀ ਪਿਲਾ ਤੂੰ। ਉਹ ਕਹਿੰਦਾ ਨਹੀਂ, ਤੂੰ ਮਰੀਜ਼ ਕਿਉਂ ਬਣਿਆ ਹਿੰਦੂ ਦਾ? ਦੇਖੋ ਜੀ, ਸ਼ਕਤੀ ਵੀ ਹੈ ਪਰ ਸ਼ਾਂਤੀ ਕਿੱਥੇ ਹੈ? ਸ਼ਾਂਤੀ ਦਾ ਦਰਵਾਜ਼ਾ ਬੰਦ ਸੀ ਉਸਦਾ ਗੁਰੂ ਕੋ, ਸ਼ਾਂਤੀ ਦਾ ਦਰਵਾਜ਼ਾ ਇਹ ਤਿੰਨਾਂ ਗੁਣਾਂ ਤੋਂ ਅੱਗੇ ਜਾ ਕੇ ਸ਼ਾਂਤੀ ਆਉਣੀ ਹੈ, ਤਿੰਨਾਂ ਗੁਣਾਂ ਦੇ ਵਿੱਚ ਤਾਂ ਕਹਿੰਦੇ ਭਾਂਬੜ ਵੱਜਦੇ ਨੇ ਥੋੜੇ ਬੁਰੇ ਹਨ, ਕਿੰਨੇ ਨਾਲ ਜੁੜੀ ਜਾਂਦੇ ਹਾਂ, ਉਹਨੇ ਕਹਿੰਦਾ ਜਲਣਾ ਤਾਂ ਇੱਕ ਰਸ ਹੋ ਜਾਏਗਾ।
ਸਾਧਨਾ ਹੋਏ ਸਾਧਨਾ।
ਇਨਸਾਨ ਜੇ ਤੂੰ ਸੁਖ ਦਾ ਮੂੰਹ ਦੇਖਣਾ ਚਾਹੁੰਦਾ ਨਾ ਤਾਂ ਫਿਰ ਗੁਰੂ ਵਾਲਾ ਬਣ ਕੇ ਆਪਣੀ ਸੁਰਤ ਨੂੰ ਨਾਮ ਨਾਲ ਜੋੜ ਦੇ। ਪਦਾਰਥਾਂ ਦੇ ਵਿੱਚੋਂ ਸੁਖ ਨਹੀਂ ਲੱਭੇਗਾ। ਦੇਖ ਲੋ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕੀ ਕੁਛ ਲਿਖਿਆ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਆ ਜਿਹੜੇ ਰਾਜੇ ਲੋਕ ਨੇ ਅੱਜ ਕੱਲ ਬੈੱਡ ਕਹਿੰਦੇ ਨੇ ਬੈੱਡ, ਡਰਾਇੰਗ ਰੂਮ ਕਹਿ ਦਿੰਦੇ ਨੇ ਡਰਾਇੰਗ ਰੂਮ, ਅੱਗੇ ਆਪਾਂ ਬੈਠਕ ਕਹਿੰਦੇ ਸੀ। ਗੱਲ ਇੱਕੋ ਹੀ ਆ, ਇੱਟਾਂ ਹੀ ਨੇ, ਐਹੋ ਕੁਛ ਨੀ ਹੈ। ਭੁਲੇਖਾ ਉਹ ਇਤਨੀ ਸੇਜਾਂ ਤੇ ਸੌਣ ਵਾਲਾ ਜਿਹੜਾ ਗੁਰੂ, ਤੇ ਗੁਰੂ ਸਾਹਿਬ ਜੀ ਨੂੰ ਵਿਸ਼ਟਾ ਦਾ ਕੀੜਾ ਕਿਉਂ ਕਿਹਾ? ਉਹਦੇ ਕੋਲ ਨਾਮ ਨਹੀਂ ਹੈ। ਜੇ ਉਹਦੇ ਕੋਲ ਨਾਮ ਹੁੰਦਾ ਨਾ ਤੇ ਫਿਰ ਗੁਰੂ ਸਾਹਿਬ ਕਦੇ ਨੀ ਤੇ ਪੰਕਤੀ ਲਿਖਦੇ। ਹਾਏ ਕਿਸ ਤਰ੍ਹਾਂ ਦਾ ਕੋਈ ਰਾਜਾ, ਚੱਕਰਵਰਤੀ ਰਾਜਾ, ਸੇਜਾ ਤੇ ਪੈਂਦਾ ਰੋਜ ਫੁੱਲ ਵਿਛਾ ਕੇ, ਚਾਰ ਚਾਰ ਉਂਗਲਾਂ ਫੁੱਲ। ਮਾਲੀ ਲੋਕ ਰੱਖੇ ਹੁੰਦੇ ਨੇ ਇਹਨਾਂ ਦੇ, ਪਹਿਲਾਂ ਪੂਰਾ ਫੁੱਲ ਤੋੜਨਾ, ਫਿਰ ਪੱਲਾ ਕੱਲਾ ਕੱਲਾ ਪੱਤਾ ਕਰਨਾ, ਫਿਰ ਉਸ ਨੂੰ ਸੇਜਾ ਤੇ ਵਿਛਾ ਕੇ ਉੱਤੋਂ ਦੀ ਰੇਸ਼ਮ ਦੀ ਚਾਦਰ, ਰੋਸ ਰੇਸ਼ਮ ਦੀਆਂ ਡੋਰਾਂ ਨਾਲ ਫਿਰ ਉਹ ਬੰਨੀ ਜਾਂਦੀ ਸੀ। ਉਹ ਰਾਜਾ ਫਿਰ ਉਹਦੇ ਤੇ ਆਰਾਮ ਕਰਦਾ ਸੀ। ਰਾਮ ਕਹ ਰਾਜਾ ਕਿਤੇ ਬਾਹਰ ਗਿਆ ਸੀ, ਮਾਲਣੇ ਸਾਰੀ ਤਿਆਰੀ ਕਰਕੇ ਦੇਖਣ ਲੱਗ ਗਈ ਸੇਜ ਕੰਨੀ। ਅੱਜ ਅੱਜ ਉੱਤੇ ਹੱਥ ਫੇਰਿਆ ਹੱਥ, ਤਾਂ ਫਿਰ ਉਹਦਾ ਹੱਥ ਤਾਂ ਐ ਲੱਗੇ ਜਿਵੇਂ ਮੱਖਣੀ ਤੇ ਫਿਰਦਾ ਹੁੰਦਾ। ਉਹ ਤਾਂ ਹੈਰਾਨ ਹੋ ਗਈ, ਇੱਕ ਡਰਿਆਂ ਦੇ ਵਿੱਚ ਰੋਣ ਵਾਲੀ ਵਿਚਾਰੀ। ਉਹਦੇ ਮਨ ਦੇ ਵਿੱਚ ਫੁਰਨਾ ਹੋ ਗਿਆ ਵੀ ਆਇਆ ਤਾਂ ਇੱਥੇ ਹੈ ਨਹੀਂ, ਹੋਵੇ ਨਾ ਤਾਂ ਆਪਾਂ ਪੈ ਕੇ ਦੇਖੀਏ ਇਹਦੇ ਤੇ। ਹਰ ਇੱਕ ਦਾ ਹੀ ਜੀ ਕਰਦਾ ਮੈਂ ਬੜਾ ਅਮੀਰ ਬਣ ਜਾਵਾਂ, ਰਾਜਾ ਬਣ ਜਾਵਾਂ, ਜੀ ਤਾਂ ਸਾਰਿਆਂ ਦਾ ਹੀ ਕਰਦਾ ਹੁੰਦਾ, ਪਰ ਨਹੀਂ ਕਰਮਾਂ ਅਨੁਸਾਰ ਅਜੋਗ ਸਮਝਦਾ। ਉਹ ਚੜ ਗਈ ਸੇਜਾ ਤੇ, ਥੱਕੀ ਹੋਈ ਵਿਚਾਰੀ ਸਾਰੇ ਦਿਨ ਦੀ, ਬਸ ਪਈ ਨੀ ਯਾਰ ਨੀਂਦ ਆਈ ਨੀ। ਰਾਜਾ ਆ ਗਿਆ, ਰਾਜੇ ਨੇ ਦੇਖਿਆ ਵੀ ਮੇਰੀ ਸੇਜਾ ਤੇ ਇੱਕ ਨੌਕਰ ਪਿਆ। ਅਬਲੀ ਤਾਂ ਇਹ ਜੇ ਸੇਜਾ ਕੋ ਹਰ ਇੱਕ ਜਾ ਨਹੀਂ ਸਕਦਾ, ਨੌਕਰੇ ਜਾਂਦੇ ਹੁੰਦੇ ਨੇ। ਉਹ ਜਿਹੜੇ ਰਾਜੇ ਨੇ ਪਹਿਲਾਂ ਜਾਂਦੇ ਨੇ ਉਹਨਾਂ ਦੇ ਕੁਛ ਨਾ ਕੁਛ ਨਿਸ਼ਾਨੀ ਹੁੰਦੀ ਹੈ। ਆ ਜਿਹੜੇ ਵਿਚਾਰੇ ਸੰਭਰਦੇ ਨੇ ਉਹਨਾਂ ਦੇ ਵੀ ਨਿਸ਼ਾਨੀ ਲੱਗੀ ਹੁੰਦੀ ਹੈ, ਤਾਂ ਜਾ ਸਕਦਾ ਅੱਗੇ ਪਹਿਰੇ ਹੁੰਦੇ ਨੇ। ਰਾਜਾ ਆ ਗਿਆ, ਟੈਸਟ ਦੇ ਵਿੱਚ ਆ ਗਿਆ ਰਾਜਾ। ਤਿੰਨ ਚਾਰ ਮਾਰੀਆਂ ਛਿੱਟੀਆਂ ਉਹਦੇ ਜੋੜ ਕੇ ਬੈਂਤਾ ਹੁੰਦੀਆਂ ਸੀ ਅੱਗੇ। ਉਹਨੂੰ ਜਾਗ ਆਈ ਫਿਰ ਮਾਲਣ ਥੱਲੇ ਉਤਰ ਗਈ, ਨਾਲੇ ਹੱਸਦੀ ਆ ਨਾਲੇ ਰੋਂਦੀ ਆ, ਨਾਲੇ ਹੱਸਦੀ ਆ ਨਾਲੇ ਰੋਂਦੀ ਆ। ਰਾਜੇ ਨੂੰ ਸ਼ੰਕਾ ਪੈ ਗਿਆ ਵੀ ਇਹ ਮੈਂ ਜਾਣਦਾ ਇਹਦੇ ਬੈਂਤਾਂ ਮਾਰੀਆਂ ਨੇ, ਰੋਂਦੀ ਤਾਂ ਇਹ ਹੱਸਣ ਦਾ ਕਾਰਨ ਕੀ ਹੈ? ਹੱਸਣ ਦਾ, ਜਿਵੇਂ ਰਾਮ ਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰ ਬੈਠੇ ਨੇ, ਮਹਾਤਮਾ ਵੀ ਬੈਠੇ ਨੇ, ਵਸ਼ਿਸ਼ਟ ਜੀ ਵੀ ਬੈਠੇ ਨੇ, ਉਹਨਾਂ ਦੇ ਗੁਰੂ ਹੱਸਣ ਲੱਗ ਗਏ। ਵਸ਼ਿਸ਼ਟ ਕਹਿੰਦਾ ਮਹਾਰਾਜ ਜੀ ਹੱਸਦੇ ਕਿਉਂ? ਪਿੰਡ ਦਾ ਮਨੀਸ਼ ਆ ਇੱਕ ਕੀੜਾ ਚੜਦਾ ਕੰਧ ਤੇ, ਇਹਦੀਆਂ ਟੰਗਾਂ ਟੁੱਟੀਆਂ ਨੇ, ਪਿਛਲੀਆਂ ਚੜ ਨਹੀਂ ਹੁੰਦਾ, ਮੈਂ ਤਾਂ ਹੱਸ। ਕਹਿੰਦੇ ਇਹ ਤਾਂ ਹੱਸਣ ਦਾ ਕਾਰਨ ਕੋਈ ਨੀ, ਟੰਗਾਂ ਟੁੱਟੀਆਂ ਹੋਈਆਂ ਨੇ, ਚੜ ਨਹੀਂ ਹੁੰਦਾ। ਕਾਰਨ ਉਹਨਾਂ ਦੇ ਅੰਦਰ ਸੀ, ਉਹ ਜਾਣਦੇ ਸੀ ਵੀ ਕਾਰਨ ਕੀ ਹੈ। ਕਹਿੰਦੇ ਕਿ ਆਵਨੀ ਸ਼ਿਰ ਇਹ ਜਿਹੜਾ ਕੀੜਾ ਨਾ, ਉਹ ਟੰਗਾਂ ਟੁੱਟੀਆਂ ਹੋਈਆਂ ਨੇ, ਇਹ 14 ਦਫਾ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ। ਪੜੋ ਬ੍ਰੇਮ ਨਾਲ, ਆਪਾਂ ਵੀ ਬਣੇ ਹੋਵਾਂਗੇ ਕਦੇ, ਜਿੰਨਾ ਚਿਰ ਆਪ ਚ ਨਹੀਂ ਮਿਲਦੇ ਵੀ ਬਣੇ ਹੋਵਾਂਗੇ ਕੀੜੇ। Thank you. ਦੱਸਿਆ ਵੀ ਜਿਹੜੇ 14 ਦਫਾ ਸਵਰਗ ਦਾ ਰਾਜ ਕਰਕੇ ਵੀ ਕੀੜਾ ਹੀ ਬਣਨਾ ਪਿਆ ਕਰੋ, ਦੱਸਦਾ ਕੌਣ ਆਪਣਾ ਗੁਰੂ ਬਾਣੀ, ਕਈ ਜਨ ਪਏ ਕੀਟ ਪਤੰਗਾ, ਇੱਕ ਨੀ ਇੱਥੇ ਦਾ ਖਬਰਾ ਹੈ, ਖਬਰਾ ਕਲਕ ਦੇ ਫਿਰਦਿਆਂ ਕੀੜੀਆਂ ਫੀੜੀਆਂ ਆਈਆਂ ਵਿੱਚ, ਪਤਾ ਨੂੰ ਮਨੁੱਖਾਂ ਦੇ ਮਿਲੀ ਹੈ। ਜਿਹੜੇ ਰਾਜੇ ਲੋਕ ਨੇ ਨਾ ਇਹ ਪਰਮਾਦੀ ਹੋ ਜਾਂਦੇ ਨੇ, ਇਹ ਕਹਿੰਦੇ ਨੇ ਆਹ ਜਦ ਮਿੱਠਾ ਅਗਲਾ ਕੀ ਨੀ ਡਿੱਠਾ, ਪਾ ਲਓ ਹੱਥਾਂ ਦੀਆਂ ਜਿਹੜੀਆਂ ਪੈਂਦੀਆਂ ਨੇ, ਕਿੰਨਾ ਕੁ ਚਿਰ ਪਾ ਲਓਗੇ ਤੁਸੀਂ ਹੱਥਾਂ ਦੀਆਂ, ਹੱਥ ਭੰਨ ਦੇਣਗੇ, ਆ ਜਿਹੜੇ ਹੱਥ ਪਾਉਂਦੇ ਹੋ ਨਾ ਤੁਸੀਂ ਹੱਥ ਹੀ ਭੰਨ ਦੇਣੇ ਨੇ ਪਰਮੇਸ਼ਰ ਨੇ। ਉਹ ਗਰੀਬਾਂ ਲੋਕਾਂ ਨੂੰ ਪਤਾ ਵੀ ਜਿਹੜੇ ਮਨ ਮਰਜ਼ੀਓ ਕਰਦੇ ਨੇ ਨਾ, ਇਹ ਜਮਾਂ ਦੇ ਰਸ ਬਸ ਪੈਣਗੇ। ਫਿਰ ਉਹਨੇ ਪਤਾ ਹੰਕਾਰੀ ਨੂੰ, ਇਹ ਤਾਂ ਫਾਇਦਾ ਜਿਹੜੇ ਗਰੀਬ ਨੇ ਵਿਚਾਰੇ, ਜਾਂ ਫਿਰ ਗੁਰੂ ਨੂੰ ਪਤਾ। ਰਾਜਾ ਕਹਿੰਦਾ ਮਾਲਣ ਦੱਸ ਹੱਸਦੀ ਕਿਉਂ ਹੈ? ਕਹਿਣ ਲੱਗੀ ਰਾਜਨ ਮੇਰੀ ਗਲਤੀ ਆ, ਹੋਰ ਮਾਰ ਮੇਰੇ ਮੇਰੀ ਗਲਤੀ ਹੈ, ਮੈਂ ਇੱਕ ਸਵਾਮੀ ਦੀ ਸੇਜਾ ਦੇ ਉੱਤੇ ਪੈ ਗਈ। ਕਹਿਣ ਲੱਗਾ ਨਹੀਂ ਦੱਸ, ਮੈਨੂੰ ਤਾਂ ਸ਼ੰਕਾ ਪੈਦਾ ਹੋ ਗਿਆ, ਬਈ ਤੂੰ ਹੱਸਦੀ ਕਿਉਂ ਹੈ? ਉਹ ਕਹਿਣ ਲੱਗੀ ਸੁਣਨਾ ਹੀ ਹੈ ਤਾਂ ਰਾਜਨ ਪੋਜ ਪੈਨਾ, ਪਤਾ ਨੀ ਜਮਦੂਤ ਤੈਨੂੰ ਕੀ ਕਰਨਗੇ। ਫਿਰ ਪੜੋ ਪ੍ਰੇਮ ਦੇ ਨਾਲ ਭਜਨ ਕਰੋ, ਜੋ ਰੱਬ ਨੇ ਕੁਛ ਦੇ ਦਿੱਤਾ।
ਜਾਣੀ ਨਾ ਜਮਾ ਦੀ ਮੁਰੀ ਰਾਜ ਰਾਜ
ਹੁੰਦਾ ਸ਼ਾਂਤੀ ਹੁੰਦੀ ਫਿਰ ਗੁਰੂ ਸਾਹਿਬ ਜੀ ਬਿਸ਼ਟਾ ਕੇ ਕੀੜੇ ਕਿਉਂ ਲਿਖਦੇ ਇੱਥੇ? ਹੋ ਇਨਸਾਨ ਹੋਵੇ ਕੋਈ, ਅਗਿਆਨੀ ਹੋਵੇ ਕੋਈ ਜੀਵ ਕੋਟੀ ਚੋਂ ਤਾਂ ਲਿਖ ਸਕਦਾ ਝੂਠਾ, ਉਹਦਾ ਲਿਖਤ ਹੋਊਗੀ ਝੂਠੀ। ਜਿਹੜਾ ਗੁਰੂ ਹੈ ਉਹਦਾ ਸਰਵੱਗ ਹੈ, ਉੱਥੇ ਤਾਂ ਝੂਠ ਹੈ ਹੀ ਨਹੀਂ, ਉਹ ਤਾਂ ਹਕੀਕਤ ਲਿਖੇਗਾ। ਔਰ ਇਸ ਤਰ੍ਹਾਂ ਦੇ ਪਦਾਰਥਾਂ ਦੇ ਵਿੱਚ ਆਪਾਂ ਸ਼ਾਂਤੀ ਭਾਲਦੇ ਹਾਂ, ਨਹੀਂ ਮਿਲੇਗੀ ਸ਼ਾਂਤੀ। ਸ਼ਾਂਤੀ ਦਾ ਸੋਮਾ ਤਾਂ ਨਿਰਾਕਾਰ ਤੇਰੇ ਅੰਦਰ ਹੈ। ਤੂੰ ਬਾਹਰ ਭਾਲਦਾ ਦਰਖਤਾਂ ਤੇ ਸ਼ਾਂਤੀ ਲੜਕਦੀ ਹੋਊਗੀ, ਜਾਂ ਮੋਟਰਾਂ ਸ਼ਾਟਰਾਂ ਜਿਹੀਆਂ ਨੇ ਅੱਜ ਕੱਲ੍ਹ, ਇਹਨਾਂ 'ਚ ਸ਼ਾਂਤੀ ਹੋਊਗੀ। ਇਹਨਾਂ 'ਚ ਕੱਖ ਨਹੀਂ ਹੈ ਟੀਨਾਂ ਦੇ ਵਿੱਚ, ਬਸ ਉਹਦਾ ਤੇਰੇ ਅੰਦਰ ਹੈ ਜਿਹੜੀ ਵਸਤੂ ਹੈ, ਜਿਹਨਾਂ ਨੇ ਪੈਦਾ ਕਰੀ ਆ ਉਹ ਤਾਂ ਤੇਰੇ ਅੰਦਰ ਹੈ। ਤੂੰ ਤਾਂ ਸ਼ਾਂ ਨੂੰ ਫੜਨ ਲੱਗ ਗਿਆ, ਸ਼ਾਂ 'ਚ ਕਦੇ ਸੁੱਖ ਹੁੰਦਾ ਨਹੀਂ, ਜਿਹਦੀ ਸ਼ਾਂ ਉਸ ਨੂੰ ਫੜ ਤੂੰ। ਔਰ ਇਸ ਤਰ੍ਹਾਂ ਨਾਲ ਪਦਾਰਥਾਂ ਦੇ ਵਿੱਚ ਸ਼ਾਂਤੀ ਨਹੀਂ ਹੈ, ਸੁਭਾਵ ਹੁੰਦਾ ਪਦਾਰਥ ਦਾ ਰਾਗ ਦੁਆਸ਼ ਅਤ੍ਰਿਪਤੀ, ਇਹ ਪਦਾਰਥਾਂ ਦਾ ਸੁਭਾਵ ਹੈ। ਰਾਗ ਨਾਮ ਹੈ ਪਿਆਰ ਦਾ, ਜਿਵੇਂ ਆਪਣਾ ਪੁੱਤਰਾਂ ਨਾਲ ਧੀਆਂ ਨਾਲ ਪਿਆਰ ਹੁੰਦਾ, ਤੇ ਕੋਈ ਟਾਈਮ ਆਉਂਦਾ ਫਿਰ ਉਹੀ ਪੁੱਤਰ ਦੇ ਨਾਲ ਖੜ ਕੇ ਮੁਕਾਬਲਾ ਕਰਨਾ ਪੈਂਦਾ। ਜੇ ਸੁੱਖ ਹੁੰਦਾ ਫਿਰ ਉੱਥੇ ਗੰਡਾਸੇ ਕਿਉਂ ਖੜਕਦੇ ਨੇ। ਦੁਆਇਸ਼ ਜੀ ਨੂੰ ਕਹਿੰਦੇ ਨੇ ਦੋਖ ਦ੍ਰਿਸ਼ਟੀ ਦੁੰਦ ਪਦ ਪੈਦਾ ਹੋਣਾ ਉੱਥੇ। ਫਿਰ ਅਤ੍ਰਿਪਤੀ, ਕਹਿੰਦੇ ਪਦਾਰਥਾਂ ਨਾਲ ਕੋਈ ਰੱਜਿਆ ਹੀ ਨਹੀਂ ਅੱਜ ਤਾਂ, ਕੋਈ ਰੱਜਿਆ ਭਲਾ ਆਪਾਂ ਦਾ ਵਿਚਾਰੇ ਗਰੀਬ ਲੋਕ ਆਪਾਂ ਨੂੰ ਕੀ ਆ। ਤੁਹਾਨੂੰ ਮੈਂ ਇੱਕ ਰਾਜੇ ਦੀ ਸੁਣਾ ਦਿੰਦਾ, ਇਹ ਰਾਜਾ ਤੇ ਵੀ ਟਿੱਕੇ ਨੀ ਪੈ ਹੁੰਦਾ, ਉਹਨਾਂ ਸਾਰੀ ਦੁਨੀਆਂ ਮੇਰੇ ਹੀ ਹੱਥ ਆ ਜਾਵੇ, ਸਾਰੀਆਂ ਹੀ ਮੇਰੇ ਹੇਠ ਹੋ ਜਾਵੇ, ਤੇਰੇ ਕਿਵੇਂ ਹੋ ਜਾਊਗੀ? ਪਰਮੇਸ਼ਰ ਨੀ ਹੈ ਕੋਈ, ਜਿਹਨੇ ਦੁਨੀਆਂ ਪੈਦਾ ਕਰੀ ਆ ਉਹ ਵੀ ਹੈ ਨਾ ਕੋਈ। ਜਦੋਂ ਬਰਬਾਦੀ ਹੋਇਆ ਭੁੱਲ ਗਿਆ ਇਸ ਗੱਲ ਨੂੰ, ਬੀਤਰਾਗ ਮਹਾਤਮਾ ਤੁਰਿਆ ਜਾਂਦਾ ਇੱਕ ਅੱਖ ਵਾਲਾ, ਤੁਰਿਆ ਜਾਂਦਿਆਂ ਉਸਦਾ ਕਿਤੇ ਤੁਦੜ ਪਈ ਹੁੰਦੀ ਸੀ, ਅੱਗੇ ਮਿੱਟੀ ਦੇ ਵਿੱਚ ਤੁਰੇ ਜਾਂਦੇ ਹੁੰਦੇ ਸੀ, ਤੇ ਉਸਦੇ ਪੈਰ ਨਾਲ ਮੁਹਰ ਨਿਕਲਿਆ ਜਿਹਨੂੰ ਆਪਾਂ ਪੌਂਟ ਗਏ ਨੇ। ਮਹਾਤਮਾ ਨੇ ਸੋਚਿਆ ਵੀ ਸਾਡੇ ਤਾਂ ਕਿਸੇ ਕੰਮ ਨੀ, ਅਸੀਂ ਤਾਂ ਰੋਟੀ ਮੰਗ ਕੇ ਖਾਣੀ ਹੈ, ਆਤਮ ਚਿੰਤਨ ਕਰਨਾ। ਆਤਮ ਚਿੰਤਨ ਵੀ ਇੱਕ ਜੁਗਤੀ ਹੈ, ਇਹ ਬਹੁਤ ਅੱਗੇ ਜਾ ਕੇ ਆਉਂਦੀ ਹੈ, ਸਿੱਖ ਨੂੰ ਦੱਸੂਗਾ ਵੀ ਉਹ ਜਿਹੜਾ ਜਾਣਦਾ ਕਰੂਗਾ ਵੀ ਉਹ ਜਿਹਦਾ ਮਨ ਉੱਥੇ ਉਸ ਗੱਲ ਨੂੰ ਫੜੇਗਾ, ਦੁਆ ਨਹੀਂ ਕਰ ਸਕਦਾ। ਬਸ ਇਹ ਤਾਂ ਅਸੂਲ ਹੈ ਪਰਮੇਸ਼ਰ, ਉਹ ਉਸਨੇ ਉਸ ਯੁਗਤੀ ਦੁਆਰਾ ਫਿਰ ਜਿਹੜਾ ਉਸਦਾ ਸਰੂਪ ਹੈ ਨਿਰਾਕਾਰ, ਉਹਦੇ ਵਿੱਚ ਭੇਦ ਹੋਣ ਦੀ ਯੁਗਤੀ ਹੈ ਇਹ। ਔਰ ਇਸ ਤਰ੍ਹਾਂ ਦੇ ਨਾਲ ਨਹੀਂ, ਕਦੇ ਨੀ ਉਸਦੇ ਵਿੱਚ ਭੇਦ ਹੋ ਸਕਦਾ। ਇਹ ਕਹਿੰਦੇ ਪਦਾਰਥਾਂ ਨਾਲ ਕੋਈ ਰੱਜਿਆ ਨਹੀਂ ਹੈ, ਉਹ ਮਹਾਤਮਾ ਤੁਰੇ ਜਾਂਦੇ। ਉਹਨਾਂ ਕਿਹਾ ਵੀ ਬੇਅਰਥ ਜਾਊਗੇ, ਹੈ ਤਾਂ ਕੰਮ ਵਾਲੀ ਚੀਜ਼ ਹੈ, ਕਿਸੇ ਗਰੀਬ ਨੂੰ ਦੇ ਦਾਂਗੇ, ਉਹ ਵਿਚਾਰਾ ਚਾਰ ਦਿਨ ਤੌੜੀ ਚ ਨੂਣ ਪਾ ਲੇਗਾ, ਇਹ ਬੇਅਰਥ ਚਲੀ ਜਾਵੇਗੀ। ਤੁਰੇ ਜਾਂਦੇ ਨੇ। ਹੁਣ ਅੱਗੇ ਇੱਕ ਰਾਜਾ ਚੜ੍ਹਾਈ ਕਰੀ ਆਉਂਦਾ ਦੂਏ ਰਾਜੇ ਤੇ ਟੇਕੇ ਨੀ ਵਹਿ ਹੁੰਦਾ, ਇਹਨਾਂ ਤੇ ਰੋਟੀ ਨੀ ਖਾ ਹੁੰਦੀ, ਵੀ ਉੱਥੇ ਬੈਠੇ ਰਹਿਣਾ। ਬਥੇਰੇ ਉੱਥੇ ਰਾਜੇ ਹੋ ਕੇ ਗਏ ਨੇ ਦੁਨੀਆਂ ਦੇ ਵਿੱਚ, ਐਡੇ ਰਾਜੇ ਹੋ ਕੇ ਚਲੇ ਗਏ ਗੁਰੂ ਜੀ ਦੇ 48 ਕੋਹ ਦੇ ਵਿੱਚ, ਸਦਰ ਚੁਲ ਦਾਤੀ ਸਿਰ ਤੇ, ਕੀ ਕਰੋਗੇ ਤੁਸੀਂ? ਕਿੱਥੇ ਜਾਂ ਮੋਟਰਾਂ ਨਹੀਂ ਫਿਰਦੇ ਇੱਥੇ, ਪਰ ਉਹ ਬੁਰੇ ਐਵੇਂ ਦਾ ਦਿਨ ਕੱਟ ਲਓ, 4 ਦਿਨ ਜੇ ਕੱਟ ਹੁੰਦੇ ਨੇ। ਨਾਮੇ ਪਾਤਸ਼ਾਹ ਮਹਾਰਾਜ ਜੀ ਤੇਗ ਬਹਾਦਰ ਨਾਮੇ ਮਹੱਲੇ ਦੇ ਸਲੋਕਾਂ ਦੇ ਵਿੱਚ ਦੱਸਦੇ ਨੇ ਰਾਮ ਗਏ ਰਾਵਣ ਗਏ ਜਾਂ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਫਨੇ ਜਿਉ ਜਿਹੜਾ ਇਨਸਾਨ ਸੁਫਨੇ ਨੂੰ ਸੱਚਾ ਮੰਨਦਾ ਹੈ ਉਹ ਸੁਖ ਕਿੱਥੋਂ ਪਾ ਲੇਗਾ ਉਹ ਇਸ ਤਰ੍ਹਾਂ ਦੇ ਨਾਲ ਮਹਾਤਮਾ ਕਹਿੰਦਾ ਵੀ ਆ ਲਾੜਾ ਖੰਡਾ ਜਾ ਕਾਹਦਾ ਹੁੰਦਾ ਇੱਧਰ ਨੂੰ ਕਹਿੰਦੇ ਜੀ ਫਲਾਨੇ ਇਲਾਕੇ ਦਾ ਰਾਜਾ ਫਲਾਨੇ ਇਲਾਕੇ ਦੇ ਰਾਜ ਤੇ ਚੜਾਈ ਕਰਕੇ ਗਿਆ ਤੇ ਉਹਨੂੰ ਸਕਸ ਦੇ ਕੇ ਉਸਦਾ ਰਾਜ ਤੇ ਆਪਣੇ ਜੇਰ ਕਰੇਗਾ ਉਹ ਮਹਾਤਮਾ ਕਹਿੰਦੇ ਇਸ ਕਮਾਲ ਨੂੰ ਦੇ ਦੀਏ ਮੋਹਰ ਕਮਾਲ ਨੂੰ ਕਮਾਲ ਹੀ ਨੂੰ ਇਹਦਾ ਖੋਦਾ ਹੈ ਜਿਹੜਾ ਰੱਜਿਆ ਉਹਨੇ ਕੀ ਖੋਣਾ ਉਹਦਾ ਦਿੰਦਾ ਸਭ ਹਾਂ ਇਸ ਤਰ੍ਹਾਂ ਨਾਲ ਹਾਥੀ ਚ ਬੈਠਾ ਹੁੰਦਾ ਤੇ ਹਾਥੀ ਹੁੰਦੇ ਤੇ ਜਦ ਜਿਵੇਂ ਅੱਜ ਕੱਲ ਹਾਥੀ ਜਿਹੜੇ ਮੋਟਰਾਂ ਕਹਿੰਦੇ ਨੇ ਜੀ ਨਾ ਤੇ ਉਸ ਮਹਾਤਮਾ ਨੇ ਮੋਹਰ ਚਲਾ ਕੇ ਬਾਦਸ਼ਾਹ ਦੇ ਮੂਹਰੇ ਛਿੜਤੀ ਜਿਹੜੇ ਬੈਠੇ ਨੇ ਵਿੱਚ ਰਾਜਾ ਕਹਿੰਦਾ ਹਾਥੀ ਕਢਾ ਲਿਆ ਕਿਸੇ ਨੇ ਨਰਜਾਨਾ ਕਰਿਆ ਇਹ ਕੁਛ ਮੰਗਦਾ ਹੁਣ ਮੈਨੂੰ ਭੇਟ ਕਰੀ ਹੈ ਇਹਨੇ ਮੋਹਰ ਹਾਥੀ ਕਢਾ ਕੇ ਵਜ਼ੀਰ ਸਾਹਿਬ ਨੂੰ ਕਹਿੰਦੇ ਪੁੱਛ ਕਹਿੰਦੇ ਆ ਗਰੀਬ ਤੂੰ ਕੀ ਮੰਗਦਾ ਹੈ ਰਾਜੇ ਨੂੰ ਤਾਂ ਭੇਟ ਕਰੀ ਹੈ ਕਹਿੰਦਾ ਮੈਂ ਤਾਂ ਕੁਛ ਨੀ ਮੰਗਦਾ ਫਿਰ ਆ ਭੇਟ ਕਾਹਤੇ ਕਰੀ ਹੈ ਤੇ ਕਹਿੰਦਾ ਮੈਂ ਤਾਂ ਕਰੀ ਹੈ ਇਹ ਅਸੀਂ ਸਾਧੂ ਲੋਕ ਆ ਮੈਂ ਤੁਰਿਆ ਹੁੰਦਾ ਅਸੀਂ ਇਹ ਮੋਹਰ ਨਿਕਲਿਆ ਹੀ ਮੈਂ ਕਿਹਾ ਵੀ ਬੇਅਰਥ ਨਾ ਜਾਵੇ ਅਰਥ ਲੱਗ ਜਾਵੇ ਕਿਸੇ ਗਰੀਬ ਨੂੰ ਦੇ ਦਿਆਂਗੇ ਹਾਂ ਹੁਣ ਜਦ ਮੈਂ ਪੁੱਛਿਆ ਵੀ ਇਹ ਦੂਏ ਰਾਜੇ ਤੇ ਰਾਜਾ ਚੜਾਈ ਕਰੀ ਜਾਂਦਾ ਮੈਂ ਕਿਹਾ ਤੂੰ ਕੰਗਾਲ ਹੋਰ ਕੌਣ ਹੋਊਗਾ ਕੰਗਾਲ ਚਾਹੇ ਮੰਨੇ ਚਾਹੇ ਨਾ ਮੰਨੇ ਜੋ ਗੁਰੂ ਸਾਹਿਬ ਜੀ ਕਹਿੰਦੇ ਨੇ ਸੱਤ ਕਹਿੰਦੇ ਨੇ ਗੁਰੂ ਕਹਿੰਦੇ ਮੈਂ ਤੈਨੂੰ ਕੰਗਾਲ ਨੂੰ ਜਾਣ ਕੇ ਦਿੱਤੀ ਜਿਵੇਂ ਉਹ ਰਾਜੇ ਨੂੰ ਕਹਿ ਦੇ ਵੀ ਜਮਦੂਤਾਂ ਦਾ ਲੱਗੂ ਤੈਨੂੰ ਪਤਾ ਉਹ ਜਦੋਂ ਹੀ ਰਾਜ ਛੱਡ ਕੇ ਸਾਧੂ ਹੋ ਗਿਆ ਰਾਜਾ ਪਿੱਛੇ ਹੀ ਮੁੜ ਗਿਆ ਉਹ ਜਦ ਤੈਨੂੰ ਆਪਣੇ ਤੇ ਸਬਰ ਨਹੀਂ ਆਈ ਦੂਏ ਤੇ ਸਬਰ ਕਿਵੇਂ ਆ ਜਾਏਗਾ ਪਦਾਰਥਾਂ ਚ ਰੱਜ ਨਹੀਂ ਨਾ ਹੈ ਆਦੇ ਤਾਂ ਹੀ ਤਾਂ ਦੱਸਿਆ ਵੀ ਸਾਰੀਆਂ ਪੂਰੀਆਂ ਦੇ ਪਦਾਰਥਾਂ ਦਾ ਭਾਰ ਬਣ ਕੇ ਕਿਸੇ ਇਨਸਾਨ ਦੇ ਅੱਗੇ ਰੱਖ ਦਿਓ ਉਹ ਕਦੇ ਰੱਜੇਗਾ ਨੀ ਪੜੋ ਪ੍ਰੇਮ ਨਾਲ ਗੁਰੂ ਸਾਹਿਬ ਜੀ ਦੱਸਦੇ ਨੇ
ਭੁੱਖ ਮਨ ਦੀ ਕਦੇ
ਖਾਧੀ ਪਾਣਾ ਇਹ ਭਰੇਗਾ ਸਾਡੇ ਨਾਮ
Thank you.
ਦਾ ਜਿਹੜਾ ਖਾਲੀ ਪਾਣਾ ਨਾ ਉਸ ਨੂੰ ਕੋਈ ਭਰ ਨਹੀਂ ਸਕਦਾ। ਗੁਰੂ ਸਾਹਿਬ ਲਿਆ ਬਿਨ ਸੰਤੋਖ ਨਹੀਂ ਕੋ ਰਾਜੇ ਸਗਨ ਮਨੋਰਥ ਬਿਰਥੇ ਸਭ ਕਾਜੇ। ਉਹ ਜਿਹੜਾ ਅਸੂਲ ਆ ਅਸੂਲ ਦੁਆਰਾ ਗੱਲ ਬਣੇਗੀ ਵਰਨਾ ਨਹੀਂ ਬਣਨੀ ਹੈ। ਸੁਖ ਪਦਾਰਥਾਂ ਚ ਨਹੀਂ ਹੈ, ਸੁਖ ਤਾਂ ਨਾਮ ਨਾਲ ਜੁੜ ਕੇ ਇਸ ਦੇ ਅੰਦਰ ਹੈ। ਉਹ ਭਰਸਰੀ ਰਾਜਾ ਜਾਂਦਾ ਹੋਇਆ ਚੱਕਰਵਰਤੀ ਰਾਜਾ, ਉਹ ਪਦਾਰਥਾਂ ਨੂੰ ਪੀੜ ਕੇ ਸੁਖ ਕੱਢਣਾ ਚਾਹੁੰਦਾ ਸੀ। ਕਦੇ ਰੇਤੇ ਚੋਂ ਵੀ ਤੇਲ ਨਿਕਲਿਆ, ਆ ਜਿਹੜਾ ਰੇਤਾ ਪੀੜੀ ਚੋਂ ਹਜ਼ਾਰਾਂ ਵਰਸ਼ਾਂ ਨਹੀਂ ਨਿਕਲੇਗੀ ਸਿੱਟ ਵੀ ਉਹਦੇ ਚ। ਕਿਤਨੇ ਪਦਾਰਥਾਂ ਦੇ ਵਿੱਚ ਫਿਰੀ ਜਾ ਨਹੀਂ ਸੁਖ ਮਿਲਣਾ ਤੈਨੂੰ, ਜਾਂ ਸਵਰਗ ਦਾ ਰਾਜਾ ਹੀ ਕੀੜਾ ਬਣਿਆ ਫਿਰਦਾ, ਫਿਰ ਆਪਾਂ ਹੋਰ ਕੀ ਕਹਿਣਾ ਗਾਹਾਂ। ਖੈਰ ਸੁਖਾਂ ਨੇ ਪਿੱਠ ਕਰ ਲਈ, ਛੱਡ ਕੇ ਚਲਿਆ ਗਿਆ, ਗੋਰਖ ਦਾ ਚੇਲਾ ਬਣ ਗਿਆ। ਪ੍ਰਾਣਾ ਜਾਣ ਦੁਆਰਾ ਫਿਰ ਉਹਨੇ ਸੁਤੰਤਰ ਮੁਖ ਕਰਨੀ ਸ਼ੁਰੂ ਕਰੀ, ਜਿੱਥੇ ਸੁਖ ਦਾ ਸਮੁੰਦਰ ਹੈ। ਅਭਿਆਸ ਕਰਦਿਆਂ 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 ਪ੍ਰਾਣਾ ਜਾਮਨ ਦੁਆਰਾ ਪ੍ਰਾਣ ਦਸਵੇਂ ਦੁਆਰ ਲੈ ਗਿਆ। ਮਨ ਨੇ ਸੁਖ ਮਹਿਸੂਸ ਕੀਤਾ, ਫਿਰ ਉਸਨੇ ਬਰਾਗ ਸਤਿਕ ਇੱਕ ਗ੍ਰੰਥ ਬਣਾਇਆ, ਉਹਦੇ ਵਿੱਚ ਮਨ ਨੂੰ ਉਪਦੇਸ਼ ਕਰਿਆ। ਗੁਰੂ ਸਾਹਿਬ ਦਾ ਸਾਰਾ ਉਪਦੇਸ਼ ਮਨ ਨੂੰ ਹੈ, ਸਰੀਰ ਦੇ ਸੰਬੰਧ ਕਰਕੇ, ਇਨਸਾਨ ਦੇ ਸਰੀਰ ਕਰਕੇ। ਆ ਸਰੀਰ ਤਾਂ ਹੈ ਕੁੱਤਿਆਂ ਦੇ ਵੀ ਹੈ, ਮਨ ਗੁਰੂ ਸਾਹਿਬ ਨੇ ਵੀ ਕਿਹਾ ਨਾ ਨਵੇਂ ਪਾਏ ਮਨ ਰੇ ਕਹਾਂ ਪੇ ਉਹ ਤਾਂ ਬੌਰਾ। ਬੌਰਾ ਕਮਲੇ ਨੂੰ ਕਹਿੰਦੇ ਜਿਹਨੂੰ ਪਦਾਰਥ ਦੀ ਸੋਝੀ ਨਾ ਹੋਵੇ। ਆਪਾਂ ਨੂੰ ਸੋਝੀ ਨੀ ਵੀ ਆਪਾਂ ਕੀ ਆ ਹੁਣ, ਤਾਂ ਹੀ ਤਾਂ ਕਮਲੇ ਆ ਆਪਾਂ, ਨਹੀਂ ਗੁਰੂ ਸਾਹਿਬ ਜੀ ਕਮਲੇ ਕਿਉਂ ਕਹਿੰਦਾ। ਗੁਰੂ ਸਾਹਿਬ ਨੇ ਤਾਂ ਜਿਹੜੇ ਸਜਾਕੇ ਜਿਹਨਾਂ ਨੂੰ ਬੋਧ ਹੈ ਉਹਨਾਂ ਨੂੰ ਤਾਂ ਲਿਖਿਆ ਧੰਨ 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 ਜਾਣ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਆ ਇਸ ਦਾ ਨਾਲ ਲਿਖਿਆ ਹੈ ਮਨ ਤਜ ਤੂੰ ਬਾਹਰ ਗਤ। ਕਹਿੰਦੇ ਪਦਾਰਥਾਂ ਨੇ ਦੌੜਦਾ ਨਾ ਇਹ ਛੱਡਦੇ, ਤੂੰ ਇੱਥੇ ਸੁਖ ਨਹੀਂ ਹੋਇਆ। ਉਹਨੇ ਗੱਲ ਪ੍ਰੈਕਟੀਕਲੀ ਅਨੁਭਵ ਕਰੀ ਤਦ ਲਿਖੀ ਹੈ। ਇਹ ਜਿਤਨੀ ਬਾਣੀ ਹੈ ਸਾਰੀ ਪ੍ਰੈਕਟੀਕਲੀ ਅਨੁਭਵ ਸੇ ਲਿਖੀ ਹੋਈ ਹੈ। ਗੁਰਸਿੱਖਾਂ ਦੀਆਂ ਅਵਸਥਾ, ਮਹਾਂਪੁਰਸ਼ਾਂ ਦੀਆਂ ਅਵਸਥਾ, ਉਹ ਫਿਰ ਗੁਰੂ ਸਾਹਿਬ ਨੇ ਲਿਖੀਆਂ ਦੁੱਖ ਵਿੱਚ। ਜੋ ਪਰਮੇਸ਼ਰ ਨੂੰ ਮਿਲਣ ਦੇ ਤਰੀਕੇ ਨੇ ਸਾਰੇ ਉਹ ਦੱਸੇ ਉਹਨੇ ਵੀ, ਇਸ ਤਰ੍ਹਾਂ ਨਿਰਾਕਾਰ ਵਾਹਿਗੁਰੂ ਨੂੰ ਅਨੁਭਵ ਕਰੀਦਾ ਹੁੰਦਾ ਹੈ। ਮਨ ਤੋਂ ਤਜ ਬਾਹਰ ਗਤ, ਅੰਤਰ ਮੁਖ ਸੁਖ ਹੇਤ, ਅੰਤਰ ਮੁਖ ਬਿਨ ਸੁਖ ਨਹੀਂ ਬਿਦਨ ਸਨਾਤਨ। ਨੇਤ ਉਹਨੇ ਗੱਲ ਪਹਿਲਾਂ ਜ਼ਾਹਰ ਕਰ ਲਈ ਸੀ, ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਨਾ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ। ਫਿਰ ਪੀਤੀ ਕੀ ਨੇ, ਜਿਹੜੀ ਜ਼ਾਹਿਰ ਆ ਪੀਤੀ ਕੀ ਨੇ, ਜਿਹਨੇ ਅਨੁਭਵ ਕਰ ਲਈ ਪ੍ਰੈਕਟੀਕਲੀ ਉਹ ਗੱਲ ਨੂੰ ਜ਼ਾਹਰ ਕਰ ਲਿਆ। ਬਾਬਾ ਖਦਾ ਸਿੰਘ ਮਹਾਰਾਜ ਜੀ ਸਾਡੀ ਸੰਪਰਦਾ ਦੇ ਗੁਰੂ, ਉਹ ਇਸ ਤਰ੍ਹਾਂ ਦੇ ਨਾਲ ਹੁੰਦਾ। ਸੁਖ ਬਾਹਰ ਨਹੀਂ ਹੈ, ਉਹ ਮਰਦਾਨੇ ਨੂੰ ਪਾਣੀ ਨਾ ਪੜਾ ਨੇ ਹੰਕਾਰੀ ਨੇ, ਠੀਕ ਆ ਸ਼ਕਤੀਸ਼ਾਲੀ ਹੂੰ, ਮਰਦਾਨਾ ਉਤਰਿਆ। ਕਹਿੰਦਾ ਮਹਾਰਾਜ ਜੀ ਉਹ ਤਾਂ ਪਾਉਂਦਾ ਨੀ, ਉਹ ਤਾਂ ਬੜਾ ਬੜਬੜ ਖਾਂਦਾ। ਉਹ ਤਾਂ ਕਹਿੰਦੇ ਪਾਣੀ ਹੋਰ ਤਾਂ ਨੀ ਮਰਦਾਨਿਆ, ਮਿੰਤ ਮੁੰਤ ਕਰ ਲਾ ਉਹਦੀ, ਹੰਕਾਰੀ ਆਦਮੀ ਮਿੰਤ ਵੀ ਨੀ ਮੰਨਦਾ ਹੁੰਦਾ। ਬਸ ਉਹ ਕਹਿੰਦਾ ਨਾ ਮਸ਼ੀਨ ਆ, ਬਸ ਹੋਰ ਤਾਂ ਹੁਣ ਹੋਈ ਨੀ ਦੁਨੀਆਂ ਚ। ਜਿਵੇਂ ਪਾਂਡਵਾਂ ਨੇ ਸਿਰਫ ਪੰਜ ਪਿੰਡ ਮੰਗੇ ਸੀ ਕ੍ਰਿਸ਼ਨ ਭਗਵਾਨ ਦੇ ਜਿਹੜੀਏ, ਉਹ ਦੁਰਯੋਧਨ ਕਹਿੰਦਾ ਮੈਂ ਤਾਂ ਇੰਨੀ ਵੀ ਨੀ ਦਿੰਦਾ ਜਿੰਨੀ ਸੂਈ ਦੇ ਨੁੱਕੇ ਤੇ ਚੜ੍ਹਦੀ ਹੈ, ਕਿੱਧਰ ਮਾਰਦਾ ਤੂੰ ਗੱਲਾਂ। ਕਹਿੰਦਾ ਅੱਛਾ ਆ ਗਿਆ, ਇਹ ਜੀ ਹੁੰਦੇ ਨੇ ਹੰਕਾਰੀ, ਹਾਲਾਂਕਿ ਅਵਤਾਰ ਸਨ ਉਹ, ਪਰ ਇਹਨਾਂ ਨੂੰ ਨੀ ਨਾ ਪਤਾ ਅਵਤਾਰ ਕੀ ਹੁੰਦਾ। ਕਹਿੰਦੇ ਮਿੰਤ ਨਾ ਫੇਰ ਗਿਆ ਉਡਦਾਨਾ ਵਿਚਾਰਾ, ਮਿੰਤ ਸ਼ਿੰਤ ਕਰੀ ਉਹ ਮੁੱਖੀ ਨਾ ਬੈਠਣ ਦੇ ਉੱਤੇ। ਹੰਕਾਰ ਸੀ ਉਸ ਦੇ ਅੰਦਰ, ਹੰਕਾਰ ਨਾਮੇ ਨਾਲ ਵਿਰੋਧ ਹੈ, ਦੋ ਨਾਮ ਸੇ ਇਕਠਾਏ। ਫੇਰ ਕਹਿਣ ਲੱਗੇ ਜਾ ਕੈੜਾ ਹੋਈ ਥੋੜਾ ਜਿਹਾ, ਮਰਦਾਨਾ ਕੈੜਾ ਹੋਇਆ। ਕਹਿੰਦਾ ਚੁੱਪ ਕਰਕੇ ਉਤਰ ਜਾ ਥੱਲੇ, ਜੇ ਚੰਗੀ ਜਾਉਣਾ। ਮਰਦਾਨਾ ਵਿਚਾਰਾ ਮਾੜਾ ਦੀ ਉਹ ਮੱਲਿਆ ਪਿਆ, ਖਾ ਖਾ ਕੇ ਮੱਲਿਆ ਪਿਆ ਉਹ। ਮਰਦਾਨਾ ਉਤਰਿਆ ਥੱਲੇ ਤੇ ਪਿਆ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ, ਮਹਾਰਾਜ ਜੀ ਅਬ ਤੋਂ ਸਾਸ ਹੀ ਰਹਿ ਗਏ, ਇੱਥੇ ਦਾ ਕਿਸੇ ਨੇ ਕੱਥੜ ਵੀ ਨਹੀਂ ਪਾਉਣਾ ਪਹਾੜਾਂ ਦੇ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਸਾਡੇ ਹੁੰਦਿਆਂ ਤੈਨੂੰ ਕੌਣ ਮਾਰ ਸਕਦਾ, ਸੁੱਜ ਮਾਰੀ ਫਾੜ ਦੇ ਵਿੱਚ ਸੋਟੀ ਦੀ। ਕਹਿੰਦੇ ਮਰਦਾਨਿਆ ਉੱਠ ਗਈ, ਕਰਤਾਰ ਨੇ ਤੇਰੇ ਵਾਸਤੇ ਤੇ ਕੈਸਾ ਠੰਡਾ ਪਾਣੀ ਕੱਲਿਆ, ਉਹ ਹੰਕਾਰੀ ਦੀ ਡਿੱਗੀ ਦਾ ਪਾਣੀ ਖਿੱਚ ਲਿਆ ਮਹਾਰਾਜ ਜੀ ਨੇ। ਜਦ ਉਹਨੇ ਡਿੱਗੀ ਦੇਖੀ, ਅਜੇ ਵੀ ਉਹਦੇ ਕੰਨ ਨਹੀਂ ਖੁੱਲੇ ਹਨ, ਦੇਖ ਲੋ ਇਹ ਐਸੀ ਚੀਜ਼ ਹੈ ਜਿਹੜੀ ਹੋਣ ਹੀ ਰੱਬ ਬਣਾਇਆ ਹੋਇਆ ਆਪਾਂ ਨੂੰ। ਉਸਨੇ ਕਿਹਾ ਵੀ ਇਹਨਾਂ ਚ ਸ਼ਕਤੀ ਹੈ ਤਾਂ ਹੀ ਪਾਣੀ ਖਿੱਚ ਲਿਆ ਨਾ, ਹੁਣ ਇਹ ਕਰੋ ਇਹਨਾਂ ਨੂੰ ਮਾਰ ਦਿਓ। ਆ ਦੇਖ ਲੋ ਭਜਨ, ਉਹ ਭਜਨ ਇਸ ਵਾਸਤੇ ਕਰੀਦਾ ਵੀ ਦੂਏ ਨੂੰ ਮਾਰੋ, ਭਜਨ ਤਾਂ ਕਰੀਦਾ ਵੀ ਸਾਰਿਆਂ ਨੂੰ ਸੁੱਖ ਮਿਲੇ। ਕਿੱਥੇ ਦੇਖੋ, ਮੁਕਾਬਲਾ ਕਰਕੇ ਦੇਖੋ। ਉਹ ਉਹਨੇ ਹਜ਼ਾਰਾਂ ਮਣ ਦਾ ਪੱਥਰ ਪਹਾੜ ਨਾਲ ਤੋੜ ਕੇ ਸ਼ਕਤੀ ਦੁਆਰਾ ਮਹਾਰਾਜ ਦੇ ਉੱਤੇ ਨੂੰ ਰੋੜ ਦਿੱਤਾ। ਖੜ ਖੜ ਹੁੰਦੀ ਆਉਂਦੀ ਆ, ਕੇਲੋ ਚੇਲ ਬਿਆੜ ਦੇ ਦਰਖਤ ਕੱਢੇ, ਤੂੜੀ ਕਰਦਾ ਆਉਂਦਾ। ਜਦ ਖੜਕਾ ਮਰਦਾਨੇ ਨੂੰ ਸੁਣਿਆ, ਕਹਿੰਦਾ ਮਹਾਰਾਜ ਜੀ ਪਰੇ ਹੋ ਜਾਓ, ਆ ਤਾਂ ਪੱਥਰ ਉੱਡਿਆ ਆਉਂਦਾ ਆਪਾਂ ਦਾ, ਮਾਰ ਦੂ ਆਪਾਂ ਨੂੰ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਾ ਤੂੰ ਕਰਤਾਰ ਦੇ ਰੰਗ ਦੇਖ ਕੀ ਵਰਤਦੇ ਨੇ ਬੜੋ ਪ੍ਰੇਮ ਦੇ ਨਾਲ, ਵਰਤੇ ਨੂੰ ਕਿਰਤ ਕਿਵੇਂ ਮਾਰਦੇ ਜੀ। ਤੂੰ ਪਰਮੇਸ਼ਰ ਦੇ ਰੰਗ ਦੇਖ, ਕਰ ਉਹ ਪੱਥਰ ਆ ਗਿਆ। ਜਦ ਮਹਾਰਾਜ ਜੀ ਦੇ ਨੇੜੇ ਆਇਆ, ਮਹਾਰਾਜ ਜੀ ਨੇ ਬਾਹ ਅੱਗੇ ਕਰਕੇ ਪੰਜਾ ਲਾਤਾ ਪੱਥਰ ਨੂੰ, ਹਜ਼ਾਰਾਂ ਮਣਾਂ ਦਾ ਪੱਥਰ। ਉਹ ਜਦ ਕਿਰਤ ਦੇ ਕਰਤੇ ਨੂੰ ਆ ਕੇ ਲੱਗੀ ਨਾ ਹੱਥਾਂ ਨੂੰ, ਉਹ ਮੋਮ ਬਣ ਗਿਆ, ਠੋਸ ਪੱਥਰ। ਕਦੇ ਪੱਥਰ ਦੇ ਵਿੱਚ ਵੀ ਹੱਥ ਖੁੱਭਿਆ, ਕਰਤੇ ਦਾ ਖੁੱਭ ਜਾਂਦਾ, ਕਿਰਤ ਦਾ ਨਹੀਂ ਹੋਵੇਗਾ। ਆਪਾਂ ਕਿਰਤ ਕਰਦਾ ਕੌਣ ਹੈ? ਆ ਸਾਹਮਣੇ ਪ੍ਰਕਾਸ਼ ਹੈ, ਸਾਰਾ ਪੰਜਾ ਖੋ ਗਿਆ, ਪੱਥਰ ਦੂਏ ਪੱਥਰ ਨਾਲ ਇੱਕ ਹੋ ਗਿਆ। ਨਹੀਂ ਹੁੰਦਾ ਕਿਤੇ ਪੱਥਰ ਜੁੜਦਾ, ਉਹ ਸੰਕਾਰੀ ਦਾ ਫਿਰ ਹੰਕਾਰ ਟੁੱਟਿਆ ਕਰੂ। ਆ ਫਿਰ ਚੋਲਾ ਜਾ ਘੜੀਸਦਾ ਆਉਂਦਾ ਵਿੱਚੀ ਉਹਨਾਂ ਦੇ ਕੱਖਾਂ ਕਾਨਿਆਂ ਦੇ, ਆ ਕੇ ਮਹਾਰਾਜ ਦੇ ਚਰਨਾਂ ਤੇ ਡਿੱਪਿਆ। ਮਹਾਰਾਜ ਜੀ ਬਖਸ਼ੋ, ਮੈਂ ਤਾਂ ਬਹੁਤ ਪਾਪ ਕਰਨ ਲੱਗਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੜੂਆ ਜਹਾਨ ਗਿਆ, ਉਹ ਤਾਂ ਘਰ ਬਾਰ ਵੀ ਛੱਡਿਆ, ਸਾਧੂ ਵੀ ਬਣਿਆ, ਤੂੰ ਤਪੱਸਿਆ ਕਰਕੇ ਸ਼ਕਤੀ ਵੀ ਪੈਦਾ ਕਰ ਲਈ, ਤੇਰੇ ਵਿੱਚੋਂ ਦਵਾਇਤ ਤਾਂ ਗਈ ਨਹੀਂ ਹੈ। ਜਿੰਨਾ ਚਿਰ ਦਵਾਇਤ ਆ ਉਨਾ ਚਿਰ ਤਪਸ਼ ਹੈ, ਜਾਂ ਮਨ ਚੋਂ ਦਵਾਇਤ ਦੂਰ ਹੋ ਜਾਏਗੀ ਸ਼ਾਂਤੀ ਆ ਜਾਵੇਗੀ। ਕਹਿਣ ਲੱਗੇ ਤੂੰ ਘਰ ਬਾਰ ਤਾਂ ਛੱਡ ਦਿੱਤਾ, ਜਿਹੜੀ ਗੱਲ ਤਾਂ ਸਿੱਖਣੀ ਸੀ ਉਹ ਤਾਂ ਸਿੱਖੀ ਨਹੀਂ ਹੈ। ਤੂੰ ਕਹਿੰਦਾ ਤੂੰ ਮੁਸਲਮਾਨ ਕਿਉਂ ਬਣਿਆ? ਮਹਾਰਾਜ ਨੇ ਫਿਰ ਉੱਥੇ ਸ਼ਬਦ ਉਚਾਰਨ ਕਰਿਆ ਸੀ, ਅੱਬਲ ਅੱਲਹੋ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਪੁਜੋ, ਕੌਣ ਭਲੇ ਕੌਣ ਮੰਦੇ, ਲੋਕਾਂ ਪਰਮ ਨਾ ਭੁੱਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰੇ ਸਰਵ ਠਾਈ ਮਾਟੀ ਏਕ ਅਨੇਕ ਪਾਤ ਕਰ ਸਾਜੀ ਸਾਜਣ ਹਾਰੇ, ਨਾ ਕਿਸ ਪੋਜ ਪਟੀ ਕੇ ਵਾਡੇ, ਨਾ ਕਿਸ ਪੋਜ ਕੁਮਾਰੇ, ਸਭ ਮੈਂ ਸੱਚਾ ਏਕੋ ਕੋਈ ਸੋਈ, ਜਿਸ ਕਾ ਕੀਆ ਸਭ ਕੁਛ ਹੋਈ, ਹੁਕਮ ਪਛਾਣੇ ਸੋ ਬੰਦਾ ਕਹੀਏ। ਔਰ ਇਸ ਤਰ੍ਹਾਂ ਮਹਾਰਾਜ ਜੀ ਨੇ ਬਈ ਭਲਿਆ ਲੋਕਾ, ਇਹ ਤਾਂ ਸਾਰੀ ਦੁਨੀਆਂ ਜਿਵੇਂ ਆਪਾਂ ਕਹਿੰਦੇ ਆਤਮਾ ਚੋਂ ਵਿਛੜੀ ਹੈ, ਆਤਮਾ ਦੀ ਬਣਾਈ ਹੋਈ ਹੈ, ਇਹ ਨੂਰ ਕਹਿੰਦੇ ਨੇ ਇਸਲਾਮ ਦੇ ਬੰਦੇ ਉਸ ਨੂੰ। ਇਹ ਸਾਰੀ ਦੁਨੀਆਂ ਤਾਂ ਨੂਰ ਚੋਂ ਪੈਦਾ ਹੋਈ ਹੈ, ਤੂੰ ਰਹਿਦਾ ਹੀ ਬੈਠਾ, ਜੇ ਤੇਰੀ ਰੁੱਖ ਨਹੀਂ ਆਈ ਹੈ ਹੁਣ ਤਾਂ ਹੀ ਬੜੋ ਬਰੇਗਾ, ਇਹ ਕੱਖ ਕਰ ਦੇਣਗੇ
ਕਿੰਨੀ
ਸ਼ਾਂਤੀ ਹੈ। ਦੇਖੋ ਜਾ ਕਰਕੇ ਮਨ ਨੂੰ
ਸਾਰੀ ਦੁਨੀਆ
ਨਾਨਕ ਦੇ ਮਹਾਰਾਜ ਨੇ ਉਸ ਫਕੀਰ ਦਾ ਹੰਕਾਰ ਦੂਰ ਕਰ ਦਿੱਤਾ। ਉਹਨੂੰ ਪਤਾ ਹੀ ਨਹੀਂ ਸੀ, ਜਿਹੜਾ ਦਵੈਤਵਾਦੀ ਆਦਮੀ ਆ ਉਹਨੂੰ ਦਵੈਤ ਦਾ ਪਤਾ ਨਹੀਂ ਆ ਕਿੱਥੇ ਹੈ ਉੱਥੇ ਹੀ, ਜਿੱਥੇ ਦਵੈਤ ਆ ਉੱਥੇ ਹੀ ਵਿਦਾਇਤ ਹੈ, ਔਰ ਜਿੱਥੇ ਜੀਵ ਆ ਉੱਥੇ ਹੀ ਰੱਬ ਹੈ। ਇਹਨੂੰ ਤਾਂ ਹੁਣ ਜਿਹੜੇ ਅਭਿਆਸ ਕਰਦੇ ਨੇ ਉਹਨਾਂ ਨੂੰ ਪਤਾ ਨਾ, ਔਰ ਇਸ ਤਰ੍ਹਾਂ ਨਾਲ ਸ਼ਾਂਤੀ ਇਸ ਦੇ ਨਾਮ ਦੇ ਵਿੱਚ ਆ, ਹੋਰ ਨਹੀਂ ਕਿਤੋਂ ਮਿਲੇਗੀ। ਉਹ ਸ਼ਾਂਤ ਹੋ ਗਿਆ ਉਸਦਾ ਮਨ, ਗੁਰੂ ਦੀ ਕਿਰਪਾ ਹੋ ਗਈ ਗੁਰਮੁਖ। ਆਓ ਅਬ ਤੋਂ ਟਾਈਮ ਹੋ ਗਿਆ, ਗੁਰੂ ਸਤੋਤਰ ਦੇ ਵਿੱਚ ਬੋਲਾਂਗੇ, ਉਸ ਤੋਂ ਬਾਅਦ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ। ਫਾਇਲ ਤਾਂ ਹੋ ਗਈ ਤਿਆਰ, ਹੁਣ ਮੋਹਰ ਲਗਾਉਣੀ ਆ ਆਪਾਂ ਨੇ। ਜੇ ਆਪਾਂ ਅਧੂਰੀ ਫਾਇਲ ਲੈ ਗਏ ਨਾ ਘਰਾਂ ਨੂੰ, ਤਾਂ ਫਿਰ ਜਦ ਉੱਥੇ ਜਾਵਾਂਗੇ ਨਾ ਜਿੱਥੇ ਫਾਇਲ ਦੀ ਕੀਮਤ ਪੈਣੀ ਹੈ, ਉਹ ਮੋਹਰ ਨਾ ਹੋਣ ਕਰਕੇ ਉਹਨੇ ਚਲਾ ਕੇ ਮਾਰਨੀ ਹੈ। ਹੁਕਮਨਾਮਾ ਸੁਣ ਕੇ ਘਰਾਂ ਨੂੰ ਜਾਣਾ, ਆਓ ਪੜੋ ਪਰੇ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ।